ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ 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 ਵਾਹਿਗੁਰੂ ਸਾਹਿਬ ਜੀ। ਸਲੋਕ ਕਿਆ ਸੁਣਿੰਦੋ ਕੂੜ, ਵੰਜਣ ਪਵਨ ਚੁਲਾਰਿਆ, ਨਾਨਕ ਸੁਣੀਅਰ ਤੇ ਪਰਵਾਣ, ਜੋ ਸੁਣਿੰਦੇ ਸੱਚ ਧਣੀ, ਛੰਤ ਤਿਨ ਘੋਲ ਕਮਾਏ, ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ, ਸੇ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਭਣਿਆ ਰਾਮ, ਸੇ ਸਹਿਜ ਸੁਹੇਲੇ ਗੁਣ ਹੈ ਮੋਲੇ, ਜਗਤ ਉਧਾਰਣ ਆਏ, ਪੈ ਬੋਹਿਤ ਸਾਗਰ ਪ੍ਰਭ ਚਰਣਾ, ਕੀਤੇ ਪਾਰ ਲੰਘਾਏ, ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ, ਤਿਨ ਕਾ ਲੇਖਾ ਨਾ ਗਣਿਆ, ਕਹੋ ਨਾਨਕ ਤਿਸ ਕੋਲ ਕਮਾਏ, ਜਿਨ ਪ੍ਰਭ ਸ੍ਰਵਣੀ ਸੁਣਿਆ। ਸਲੋਕ ਲੋਇਣ ਲੋਈ ਡਿੱਠ ਪਿਆਸ, ਨਾ ਬੁੱਝੈ ਮੂਕਣੀ, ਨਾਨਕ ਸੇ ਅੱਖੜੀਆਂ ਬਿਆਨ, ਜਿਨ੍ਹਾਂ ਡਿਸੰਦੋ ਮਾਪਿਰੇ ਛੰਤ, ਜਿਨੀ ਹਰ ਪ੍ਰਭ ਡਿੱਠਾ, ਤਿਨ ਕੁਰਬਾਣੇ ਰਾਮ, ਸੇ ਸਾਚੇ ਦਰਗਹਿ ਭਾਣੇ ਰਾਮ, ਠਾਕੁਰ ਮਾਨੇ ਸੇ ਪ੍ਰਧਾਨੇ, ਹਰ ਸੇਤੇ ਰੰਗ ਰਾਤੇ, हर रसह गाए सहज समाए काट काट रमैया जाते से सज्जन संत से सुखिए ठाकुर अपने पाणे कहो नानक जिन हर प्रभ डिठा तिन कै सत कुरबाणे श्लोक दे अंधारे अंध सुन्नी नाम विहुणिया नानक सफल जनम जय घट उठा सच धनी चंत तिन खनिया मन्या जिन मेरा हर प्रभ डीखा राम जन चाख गाने हर हर अमृत मीठा राम हर मन है मीठा प्रभु तूठा अम्यों बूठा सुख पए दुख नास सब दुख नास परम विनाश तन ते जप जगदीश ईश जय जय मोह रहत विकार थाके पंच ते संग टूटा कहो नानक तिन खनिया वन्या जिन घट मेरा हर प्रभ उठा सलोक जो लोड़िंदे राम सेवक सेई कांडिया नानक जाने सत साई संत न बाहरा चंत मिल जल जल है खटाना राम संग ज्योति ज्योत मिलाना राम समाए पूरन पुरख करते आप है जानिए तह सुन सहज समाद लागे एक एक वखाणिए आप गुबता आप मुकता आप वखाना नानक भ्रम पै गुण बिनासे मिल जल जल है खटाना आप गुबता आप मुकता आप वखाना नानक भ्रम पै गुण बिनासे मिल जल जल है खटाना वाहे गुरु जी का खालसा वाहे गुरु जी की फतेह।
सतनाम धनवाखे गुरु साहिब जीओ धनवाखे गुरु साहिब जियो हम मैले तुम उजल करते हम निर्गुण तू दाता हम मैले तुम उजल करते हम निर्गुण तू दाता हम मूर्ख तुम चतुर सियाणे तू सर्व कला का ज्ञाता माधव, हम ऐसे तू ऐसा, हम पापी तुम पाप खंडन, नीको ठाकुर देसा माधव, हम ऐसे तू ऐसा, हम पापी तुम पाप खंडन, नीको ठाकुर देसा। दंडौत वंदन अनेक बार, सर्व कला समर्थ, डोलन तेरा खो हो प्रभु, नानक दे कर हथ। परम सम्मान योग जुगो जुग अटल सतगुरु गुरु ग्रंथ साहिब सचे पातशाह जी दी पावन पवित्र हजूरी अंदर शोभायमान गुरु सवारे सत संगी जनों, अज जो अमृत हुक्म सतगुरु गुरु ग्रंथ साहिब महाराज जी ने सचखंड श्री हरिमंदर साहिब जी विखे प्रकाशमान खुंदिया बख्शिश कीते ने, ए छंत रूप ने, ते इन्हां दे नाल नाल महाराज जी ने एक एक श्लोक भी दर्ज कर दिता है। ये बचन गुरु अर्जुन देव जी दे उचारण किते हुए ने। श्लोक विच महाराज जी ने वो विषय वो सब्जेक्ट के जिस दी व्याख्या छंत विच कीती गई है उसनु पहला संखेप श्लोक विच दर्ज कर दिता। जिमें सुखमनी साहब जी दी 24 अष्टपदियां ते 24 श्लोक ने, जो श्लोक विच महाराज जी ने संखेप दिता है उस दी अष्टपदी दे अंदर विस्तार सहित उसनु बयान किया गया है। अज दे जो ए पवित्र बचन संत ने, इन्हां विच सतगुरु ने पहला 3 बचन तां ए कीते ने कि कन बहुत कुछ सुनदे ने पर हर सुनी कोई गल लाहेवंदी नहीं। कन ओही परवान ने जेड़े सच्चे नाम नूं सुणनगे। ते इसे दे संत विच हजूर ने रसना दा भी जिक्र कर दिता कि ओ जबान भली है जो परमेश्वर दे गुण गा रही है। दूसरा बचन इस विच कहा, अखां ने संसार विच बहुत कुछ देखे है पर वेख वेख के अजे रजिया नहीं, ओ तां अखें ही होर ने जेड़ियां मेरे प्यारे साईं नूं देख दियां ने। उदे विच देखण दा जिक्र कीता गया। इस तो अगे तीसरे वचन विच महाराज जी ने कहा ओ देही सुन्नी है, ओ अंधेरे विच भटकरी है, कि देही देही दे अंदर परमात्मा दा नाम नहीं। चौथा वचन महाराज जी ने अज कीता कि जेड़े परमात्मा नू पा गए, जो साई नू चंगे लग गए, उन्हां नू ही सेवक रूप विच स्वीकार कर लिया, ते जेड़े सेवक परमात्मा नू पा गए ओ ओदा ही रूप हो गए, ते हो इस तरह गए जिवें पानी विच पानी समा जांदा है। ये दास्तां आरंभ विच अर्ज कर दित्ती कि अज दी विचार दा जो प्रकरण रहेगा इस हजूर दे अमृत बचन दे दायरे अंदर, आप करो कृपालता, सतगुरु गुरु रामदास सोधी सुल्तान ऊणिया नू भरन वाले, सुकिया नू खरे करन वाले, रुखे ते बेरसियां दी जिंदगी विच रस भरन वाले गुरु रामदास अपनी कृपा करो, सिर ते मेर परिया हाथ रखो, सतगुरु अंदर दे टिका नाल भावना शरदा और अकीदत नाल शब्द दी कला वरता के विचार करा लवो, बख्शो आशीष और उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। उस परिपूर्ण परमात्मा ने माता दा खून और पिता दे बिंद दे सुमेल नाल आ सुंदर देही बना दिती, ते जो इसने देही प्रभु ने बनाई ए निम्मिया ए प्रफुल्लित होया माता दे उदर विच, छे महीनिया विच परमात्मा ने एदा ढांचा बना दिता, एदियां नाड़ियां इस दे शरीर दा सारा सिस्टम उन्हें बना दिता, ते सब कुछ बना के परमात्मा ने इस देही दे उपर चमड़ी दा लेपन कर दिता। इंसान दा जन्म होया ते इस देही नू असी शब्द वर्तन लग पै भी पांच भूतक शरीर, याद रखियो बनिया एक बिंद तो है। सतगुरु ने बाणी विच वचन कीता पानी मैला माटी गोरी, इस माटी की पुत्री जोरी, मैला पानी ते रक्त लैके परमात्मा ने मिट्टी दा ए पुतला बना दिता। जन्म तो बाद असी शब्द वरते के पांच भौतिक शरीर, भौतिक ते एक शब्द भूत, हुण जो भौतिक जां भूत शब्द वरतने खां इस दे अर्थ ने पंजां तत्तां दी बनी हुई ए दे। सतगुरु ने बाणी विच फरमाया कि पांच तत् को तन रचियो जानो चतर सुजान, किन्ने आ जो शरीर आपां प्राप्त करके बैठे खां ए पंजां तत्तां दी जरत परमात्मा ने जड़ी है। भावां के इस्लाम ने सिर्फ चार तत्तां दी बंतर मन्नी है देही नूं, ए सिर्फ वेरवा देण लई कि पंज तत्तां दा जिक्र पूर्व ने कीता है, ते गुरु ग्रंथ साहिब दी बाणी ने पंजां तत्तां दी केवल देह नहीं, याद रखियो जिस ढंग नाल पिंड बणिआ इस ढंग नाल रब ने ब्रह्मांड भी बना दिता है। जे शरीर पंजां तत्तां दा बणाया ते ए पूरे दा पूरा संसार भी रब ने पंजां तत्तां दा ही बनाया है। हजूर ने कहा पंज तत् को तन रचियो, पांच तत् को तन रचियो जानो चतर सुजान, पर नाल ए भी बचन कीते पंच तत् कर तुद सृष्ट सब साजी, आ जिन्नी सृष्टि है परिपूर्ण परमात्मा जी ਤੁਸੀਂ ਪੰਜਾਂ ਤੱਤਾਂ ਦੀ ਜੜਤ ਨਾਲ ਇਹ ਬਣਾ ਦਿੱਤੇ। ਆਉਣਾ ਮੈਂ ਇਸ ਪ੍ਰਕਰਨ ਵੱਲ ਹੈ। ਹੁਣ ਇਸ ਪੰਜਾਂ ਤੱਤਾਂ ਦੀ ਦੇਹੀ ਵਿੱਚ ਪ੍ਰਭੂ ਨੇ ਬਹੁਤ ਕੁਝ ਬਣਾਇਆ। ਇਸ ਵਿੱਚ ਕੁਝ ਸੂਖਮ ਗਿਆਨ ਨੂੰ ਜਾਣਨ ਵਾਲੇ ਵੀ ਇੰਦਰੇ ਬਣਾ ਦਿੱਤੇ ਤੇ ਕੁਝ ਅਸਥੂਲ ਚੀਜ਼ਾਂ ਨੂੰ ਸਮਝਣ ਤੇ ਸਪਰਸ਼ ਕਰਨ ਵਾਲੇ ਵੀ ਇੰਦਰੇ ਬਣਾ ਦਿੱਤੇ। ਭਾਵੇਂ ਬਾਣੀ ਨੇ ਇਸ ਪੰਜਾਂ ਤੱਤਾਂ ਦੇ ਜਦੋਂ ਦਰਵਾਜ਼ਿਆਂ ਦੀ ਗੱਲ ਚੱਲੀ ਤੇ ਉੱਥੇ ਸਿਰਫ ਨੌਂ ਦਰਵਾਜ਼ੇ ਵਰਤੇ, ਪਰ ਜਦੋਂ ਇਹਨਾਂ ਇੰਦਰੀਆਂ ਦੇ ਗਿਆਨ ਤੇ ਕਰਮਾਂ ਦੀ ਗੱਲ ਚੱਲੀ ਉਦੋਂ ਗੁਰੂ ਨੇ ਨੌਂ ਦੀ ਥਾਂ ਤੇ ਬਾਹਰਮੁਖੀ ਇਹਨਾਂ ਨੂੰ 10 ਬਣਾ ਦਿੱਤਾ। ਦੇਖੋ ਸ਼ਬਦ ਬੇਨਤੀ ਸੁਣਿਓ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹਰੀ ਨੇ ਇਸ ਗੁਫਾ ਰੂਪੀ ਸਰੀਰ ਰੂਪੀ ਗੁਫਾ ਵਿੱਚ ਜੀਓ ਜਿੰਦ ਟਿਕਾ ਦਿੱਤੀ। ਉਹਨੇ ਸਵਾਸਾਂ ਦਾ ਵਾਜਾ ਵਜਾ ਦਿੱਤਾ, ਪਾਉਣ ਦਾ ਵਾਜਾ ਹੈ ਨਾ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌਂ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਉੱਥੇ ਸ਼ਬਦ ਨੌਂ ਦਰਵਾਜ਼ੇ ਵਰਤੇ, ਦਸਵਾਂ ਗੁਪਤ ਮੰਨਿਆ ਹਜ਼ੂਰ ਨੇ। ਕਈ ਤਾਂ ਉਹਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉਹਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ। ਸਿਰਫ ਉਹਨਾਂ ਤੇ ਤਰਸ ਕੀਤਾ ਜਾ ਸਕਦਾ ਜਾਂ ਅਰਦਾਸ ਕੀਤੀ ਜਾ ਸਕਦੀ ਹੈ, ਹੋਰ ਕੁਛ ਨਹੀਂ। ਹੁਣ ਉਹ ਦਸਵਾਂ ਗੁਪਤ ਹੈ, ਪਰ ਦੇਖੋ ਜਦੋਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਦੀ ਗਿਣਤੀ ਕੀਤੀ, ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ, ਪਰ ਜਿਹੜਾ ਦਸਵਾਂ ਗੁਪਤ ਹੈ ਉਹਦੀ ਕਰਮ ਇੰਦਰੇ ਤੇ ਗਿਆਨ ਇੰਦਰੇ ਵਿੱਚ ਗਿਣਤੀ ਨਹੀਂ ਕੀਤੀ ਗਈ। ਹੁਣ ਆਹ ਜਿਹੜੇ ਸਾਡੇ ਪੰਜ ਕਰਮ ਇੰਦਰੇ ਨੇ, ਇਹਨੂੰ ਇਕੱਲਾ ਸਿੱਖ ਸ਼ਬਦ ਨਾਲ ਨਾ ਜੋੜਿਓ, ਹਿੰਦੂ ਨਾਲ ਨਾ ਜੋੜਿਓ। ਇਹ ਤਾਂ ਇੱਕ ਇਨਸਾਨ ਦੀ ਦੇਹੀ ਦੀ ਰਚਨਾ ਹੈ ਜੋ ਪਰਮਾਤਮਾ ਨੇ ਰਚੀ ਹੈ। ਪੰਜ ਜਿਹੜੇ ਕਰਮ ਇੰਦਰੇ ਨੇ ਤੇ ਪੰਜ ਗਿਆਨ ਇੰਦਰੇ ਨੇ, ਇਹਨਾਂ ਨੂੰ ਧਿਆਨ ਨਾਲ ਅਸੀਂ ਦੇਖੀਏ। ਪੱਚਾਂ ਪੰਜਾਂ ਤੱਤਾਂ ਦੇ ਦੇਹੀ ਹੈ, ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਇਸ ਦੇਹੀ ਅੰਦਰ ਪੰਜ ਕਰਮ ਇੰਦਰੇ ਨੇ ਤੇ ਪੰਜ ਗਿਆਨ ਇੰਦਰੇ। ਜਿਹੜੇ ਕਰਮ ਇੰਦਰੇ ਨੇ ਇਹ ਅਸਥੂਲ ਰੂਪ ਵਿੱਚ ਬਾਹਰਮੁਖੀ ਕਰਮ ਕਰਦੇ ਨੇ, ਅੰਦਰੂਨੀ ਵੀ ਝਲਕ ਦਿੰਦੇ ਨੇ ਕੁਛ, ਪਰ ਜਿਹੜੇ ਗਿਆਨ ਇੰਦਰੇ ਨੇ ਉਹ ਸਾਨੂੰ ਮਹਿਸੂਸ ਕਰਾਉਂਦੇ ਨੇ, ਸਾਨੂੰ ਗਿਆਨ ਦੇਣ ਤੇ ਜੋ ਜੋ ਰੱਬ ਨੇ ਉਹਨਾਂ ਨੂੰ ਗਿਆਨ ਦੇਣ ਸਮਝਣ ਦੀ ਸ਼ਕਤੀ ਦਿੱਤੀ ਹੈ। ਇਸ ਵਿੱਚ ਪੰਜ ਜਿਹੜੇ ਗਿਆਨ ਇੰਦਰੇ ਨੇ ਉਹਨਾਂ ਵਿੱਚ ਸਾਡੇ ਕੰਨ ਨੇ, ਸਾਡੀਆਂ ਅੱਖਾਂ ਨੇ, ਸਾਡੀ ਨਾਸਕਾਂ ਹੈ, ਸਾਡੀ ਜੇਵਾ ਹੈ, ਮੂੰਹ ਨਹੀਂ, ਕਿਉਂਕਿ ਮੂੰਹ ਕਰਮ ਇੰਦਰੇ ਵਿੱਚ ਆਉਂਦਾ ਹੈ। ਸਾਡੀ ਜ਼ਬਾਨ ਰਸਨਾ ਜੇਵਾ ਸ਼ਬਦ ਵਰਤ ਲਈਏ, ਇਹ ਪਰਮਾਤਮਾ ਨੇ ਗਿਆਨ ਇੰਦਰਾ ਪੈਦਾ ਕੀਤਾ ਹੈ। ਪਰ ਜਦੋਂ ਤੁਸੀਂ ਨੌਂ ਦੁਆਰਿਆਂ ਵਿੱਚ ਗਿਣਤੀ ਕਰੋਗੇ ਤੇ ਫਿਰ ਇਹ ਘੱਟੋ ਘੱਟ ਜਿਹੜੇ ਦਰਵਾਜ਼ੇ ਨੇ ਪੰਜ ਦੀ ਥਾਂ ਤੇ ਜ਼ਿਆਦਾ ਹੋ ਜਾਣਗੇ। ਦੋ ਕੰਨ ਬਣ ਜਾਣਗੇ, ਦੋ ਅੱਖਾਂ ਚਾਰ, ਦੋ ਨਾਸਕਾਵਾਂ ਛੇ ਤੇ ਜ਼ਬਾਨ ਸੱਤ, ਤੇ ਆਹ ਜਿਹੜੀ ਪਰਮਾਤਮਾ ਨੇ ਤੁਚਾ ਦਿੱਤੀ ਹੈ, ਚਮੜੀ ਦਿੱਤੀ ਹੈ, ਇਹ 8 ਬਣ ਜਾਣਗੇ ਜੇ ਇਕੱਲੇ ਦਰਵਾਜ਼ੇ ਦੇਖੋਗੇ ਤਾਂ। ਪਰ ਇੱਥੇ ਦਰਵਾਜ਼ੇ ਨਹੀਂ ਕਹਿਣਾ ਪਏਗਾ, ਇੱਥੇ ਸਾਨੂੰ ਸਿਰਫ ਪੰਜ ਗਿਆਨ ਇੰਦਰੇ ਹੀ ਕਹਿਣਾ ਪਏਗਾ। ਅੱਖਾਂ ਤੇ ਕੰਨਾਂ ਦਾ ਗਿਣਤੀ ਦੋ ਦੋਵੇ, ਨਾਸਕਾਂ ਦੀ ਗਿਣਤੀ ਦੋ ਵਿੱਚ, ਪਰ ਯਾਦ ਰੱਖਿਓ ਗਿਆਨ ਕੇਵਲ ਇੱਕੋ ਹੀ ਹੈ। ਕੰਨ ਸੁਣਨ ਦਾ ਗਿਆਨ ਰੱਖਦੇ ਨੇ, ਅੱਖਾਂ ਨੇ ਦੇਖਣ ਦਾ ਪਤਾ ਹੈ, ਨੱਕ ਨੂੰ ਗੰਧ ਸੁਗੰਧ ਦਾ ਪਤਾ ਹੈ, ਸਾਡੀ ਰਸਨਾ ਨੂੰ ਸਵਾਦ ਚੱਖਣ ਦਾ ਪਤਾ ਹੈ, ਤੇ ਸਾਡੀ ਜਿਹੜੀ ਚਮੜੀ ਹੈ ਇਹ ਵੀ ਗਿਆਨ ਇੰਦਰਾ ਹੈ, ਤੇ ਇਹਨੂੰ ਪਰਮਾਤਮਾ ਨੇ ਸਪਰਸ਼ ਦਾ ਗਿਆਨ ਦਿੱਤਾ ਹੈ। ਕਿਉਂਕਿ ਅੱਜ ਦੇ ਪ੍ਰਕਰਨ ਵਿੱਚ ਅੱਖਾਂ, ਜ਼ਬਾਨ ਤੇ ਹਜ਼ੂਰ ਨੇ ਕੰਨਾਂ ਦਾ ਜ਼ਿਕਰ ਕੀਤਾ ਹੈ, ਇਸ ਕਰਕੇ ਭੂਮਿਕਾ ਰੂਪ ਵਿੱਚ ਅਰਜ਼ ਕਰ ਰਿਹਾ ਕਿ ਸੌਖੀ ਮੇਰੇ ਮਨ ਨੂੰ ਸਮਝ ਪੈ ਜਾਏ ਕਿ ਪੰਜ ਗਿਆਨ ਇੰਦਰੀਆਂ ਵਿੱਚ ਸਰਵਣ ਨੇ, ਅੱਖਾਂ ਨੇ, ਨਾਸਕਾਂ ਹੈ ਤੇ ਸਾਡੀ ਜ਼ਬਾਨ ਹੈ। ਤੇ ਪਰਮਾਤਮਾ ਨੇ ਪੰਜ ਕਰਮ ਇੰਦਰੇ ਬਣਾ ਦਿੱਤੇ। ਹੁਣ ਆ ਪੰਜ ਕਰਮ ਇੰਦਰੀਆਂ ਦੇ ਵਿੱਚ ਇੱਕ ਸਾਡਾ ਮੂੰਹ ਹੈ, ਇਹ ਵੀ ਕਰਮ ਕਰਦਾ। ਪਰਮਾਤਮਾ ਨੇ ਖੱਤ ਬਣਾ ਦਿੱਤੇ, ਇਹ ਦੂਸਰੇ ਕਰਮ ਇੰਦਰਾਖ ਹੈ। ਸਾਨੂੰ ਚੱਲਣ ਲਈ ਪੈਰ ਦੇ ਦਿੱਤੇ, ਇਹ ਕਰਮ ਇੰਦਰਾਖ ਹੈ। ਪਰਮਾਤਮਾ ਨੇ ਮਲ ਮੂਤਰ ਦੇ ਦੁਆਰ ਬਣਾਏ, ਇਹ ਦੋਨੋਂ ਕਰਮ ਇੰਦਰੇ ਨੇ। ਜਨਨੇਂਦਰੀ ਵੀ ਦੇਖੋ, ਇਹਨੂੰ ਅਸ਼ਲੀਲਤਾ ਸ਼ਬਦ ਨਾਲ ਲਿਆ ਜੇ, ਮੇਰੀ ਬੇਨਤੀ ਸਮਝਿਓ। ਹੁਣ ਪੰਜ ਕਰਮ ਇੰਦਰੇ ਨੇ ਤੇ ਪੰਜ ਗਿਆਨ ਇੰਦਰੇ ਨੇ, ਤੇ ਜਿਹੜੇ ਪੰਜ ਗਿਆਨ ਇੰਦਰੇ ਨੇ ਇਹਨਾਂ ਦਾ ਸੰਬੰਧ ਪਰਮਾਤਮਾ ਨੇ ਪੰਜਾਂ ਤੱਤਾਂ ਦੇ ਨਾਲ ਬਣਾ ਦਿੱਤਾ ਹੈ। ਇਹਦੀ ਲੜੀ ਇੱਕ ਆਪਾਂ ਬਣਾ ਲਈਏ, ਪੰਜ ਤੱਤ, ਪੰਜ ਇਹਨਾਂ ਤੱਤਾਂ ਦੀ ਗਿਆਨ ਨੂੰ ਜਾਣਨ ਵਾਲੇ, ਗੁਣਾਂ ਨੂੰ ਜਾਣਨ ਵਾਲੇ ਪੰਜ ਗਿਆਨ ਇੰਦਰੇ। ਇੱਕ ਇੱਕ ਤੱਤ ਦੇ ਅੱਗੇ ਪੰਜ ਪੰਜ ਗੁਣ ਨੇ, ਜਿਹਨੂੰ ਵਿਦਵਾਨ ਸੱਜਣਾ ਨੇ 25 ਪ੍ਰਕਿਰਤੀਆਂ ਮੰਨਿਆ ਹੈ। ਹੁਣ ਦੇਖੋ, ਪੰਜ ਤੱਤ ਅਸੀਂ ਪੜ੍ਹਨੇ, ਕਿਵੇਂ ਅਸੀਂ ਬੌਡੀ ਕਰਕੇ ਬਾਹਰ ਬ੍ਰਹਿਮੰਡ ਨਾਲ ਵੀ ਜੁੜੇ ਕਾ, ਮੈਂ ਇਹ ਪ੍ਰਕਰਨ ਨਾ ਲਵਾਂ ਸਿਰਫ ਦਾਇਰੇ ਵਿੱਚ ਰਹਿ ਕੇ। ਹੁਣ ਪੰਜਾਂ ਤੱਤਾਂ ਵਿੱਚੋਂ ਅਸੀਂ ਅਪ, ਤੇਜ, ਬਾਏ, ਪ੍ਰਿਥਵੀ, ਆਕਾਸ਼ਾ, ਅਪ ਅਪਾਣੀ, ਤੇਜ ਅਗਨੀ, ਬਾਏ ਵਾਯੂ ਪਵਨ, ਪ੍ਰਿਥਵੀ ਮਿੱਟੀ ਤੇ ਆਕਾਸ਼, ਇਹ ਪੰਜ ਤੱਤ ਨੇ। ਹੁਣ ਇਹਨਾਂ ਪੰਜਾਂ ਤੱਤਾਂ ਦੇ ਪਰਮਾਤਮਾ ਨੇ ਅੱਗੇ ਪੰਜ ਗੁਣ ਬਣਾਏ ਨੇ। ਪਰਮਾਤਮਾ ਨੇ ਪਾਣੀ ਇੱਕ ਤੱਤ ਪੈਦਾ ਕੀਤਾ, ਪਰ ਪਾਣੀ ਤੱਤ ਦਾ ਜਿਹੜਾ ਗੁਣ ਹੈ ਉਹ ਪਰਮਾਤਮਾ ਨੇ ਰਸ ਪੈਦਾ ਕੀਤਾ ਹੈ। ਪਰਮਾਤਮਾ ਨੇ ਅੱਗ ਇੱਕ ਤੱਤ ਪੈਦਾ ਕੀਤਾ, ਪਰ ਇਹਦਾ ਗੁਣ ਪਰਮਾਤਮਾ ਨੇ ਰੂਪ ਬਣਾ ਦਿੱਤਾ ਹੈ। ਹਵਾ ਪਰਮਾਤਮਾ ਨੇ ਤੱਤ ਪੈਦਾ ਕੀਤਾ, ਪਰ ਇਹਦਾ ਗੁਣ ਪ੍ਰਭੂ ਨੇ ਸਪਰਸ਼ ਬਣਾ ਦਿੱਤਾ। ਪਰਮਾਤਮਾ ਨੇ ਧਰਤੀ ਮਿੱਟੀ ਇੱਕ ਤੱਤ ਪੈਦਾ ਕੀਤਾ, ਇਹਦਾ ਗੁਣ ਗੰਧ ਬਣਾ ਦਿੱਤਾ। ਪਰਮਾਤਮਾ ਨੇ ਆਕਾਸ਼ ਤੱਤ ਪੈਦਾ ਕੀਤਾ ਤੇ ਇਹਦਾ ਗੁਣ ਪਰਮਾਤਮਾ ਨੇ ਸ਼ਬਦ ਬਣਾ ਦਿੱਤਾ ਹੈ। ਪੰਜ ਤੱਤ ਹੋ ਗਏ, ਪੌਣ, ਪਾਣੀ, ਅਗਨ, ਮਿੱਟੀ ਤੇ ਆਕਾਸ਼। ਹੁਣ ਇਹਨਾਂ ਪੰਜਾਂ ਤੱਤਾਂ ਦੇ ਪੰਜ ਗੁਣ ਹੋ ਗਏ, ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ। ਸੌਖੀ ਸਮਝ ਪਈ ਜਾਏ। ਤੇ ਹੁਣ ਇਹਨਾਂ ਜਿਹੜੇ ਪੰਜ ਗੁਣ ਨੇ, ਇਹਨਾਂ ਨੂੰ ਜਾਣਨ ਵਾਲੇ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਬਣਾ ਦਿੱਤੇ। ਇਹਨਾਂ ਤੱਤਾਂ ਦਾ ਸੰਬੰਧ ਗਿਆਨ ਇੰਦਰੀਆਂ ਨਾਲ ਹੈ। ਆਪ ਜੀ ਦੇਖੋ, ਸਾਡੀ ਜਿਹੜੀ ਜ਼ਬਾਨ ਹੈ ਇਹ ਰਸ ਨੂੰ ਚੱਖਦੀ ਏ, ਤੇ ਪਰਮਾਤਮਾ ਨੇ ਰਸਨਾ ਨੂੰ ਪਾਣੀ ਦਾ ਇੰਦਰਾ ਬਣਾਇਆ ਹੈ। ਸਾਡੀ ਜ਼ਬਾਨ ਦਾ ਸੰਬੰਧ ਪਾਣੀ ਨਾਲ ਹੈ। ਪਰਮਾਤਮਾ ਨੇ ਅੱਖਾਂ ਗਿਆਨ ਇੰਦਰਾ ਬਣਾਇਆ, ਪਰ ਇਹਨਾਂ ਦਾ ਸੰਬੰਧ ਅੱਗ ਦੇ ਨਾਲ ਹੈ। ਇਹਨਾਂ ਦਾ ਤੱਤ ਰੂਪ ਹੈ, ਗੁਣ ਰੂਪ ਹੈ। ਇਹ ਵੇਖੋ ਪ੍ਰਭੂ ਦੀ ਖੇਡ ਹੈ ਕਿ ਸਾਡੇ ਮੂੰਹ ਵਿੱਚ ਹਮੇਸ਼ਾ ਪਾਣੀ ਰਹਿੰਦਾ। ਜੇ ਇਨਸਾਨ ਦੇ ਮੂੰਹ ਵਿੱਚੋਂ ਪਾਣੀ ਖਤਮ ਹੋ ਜਾਏ, ਕਈ ਵਾਰੀ ਉਹਨੂੰ ਰੋਜ਼ਾਨਾ ਦਵਾਈ ਲੈਣੀ ਪੈਂਦੀ ਏ। ਤੇ ਕਈ ਐਸੇ ਕਿ ਕਈ ਵਾਰੀ ਇਹ ਕਾਰਨ ਪਾਣੀ ਖਤਮ ਹੋਣਾ ਬੰਦਾ ਮੌਤ ਦੇ ਦਰਵਾਜ਼ੇ ਤੱਕ ਵੀ ਪਹੁੰਚ ਸਕਦਾ ਹੈ। ਪਰਮਾਤਮਾ ਨੇ ਜ਼ਬਾਨ, ਇਹ ਪਾਣੀ ਦਾ ਗਿਆਨ ਇੰਦਰ ਹੈ, ਤੇ ਇਹਦਾ ਗੁਣ ਜਿਹੜਾ ਹੈ ਉਹ ਰਸ ਹੈ। ਜ਼ਬਾਨ ਰਸ ਲੈਂਦੀ ਏ, ਤੇ ਸੱਚ ਇਵੇਂ ਇਹ ਖਾਣੇ ਦਾ ਵੀ ਰਸ ਲੈਂਦੀ ਏ, ਤੇ ਜ਼ਬਾਨ ਬੋਲਣ ਦਾ ਵੀ ਰਸ ਲੈਂਦੀ ਏ। ਦੂਸਰਾ, ਸਾਡੀਆਂ ਅੱਖਾਂ ਨੇ, ਹੁਣ ਅੱਖਾਂ ਗਿਆਨ ਇੰਦਰਾਂ ਨੇ, ਇਹਨਾਂ ਦਾ ਸੰਬੰਧ ਅਗਨੀ ਨਾਲ ਹੈ, ਤੇ ਇਹਨਾਂ ਦਾ ਜਿਹੜਾ ਗੁਣ ਹੈ ਉਹ ਪਰਮਾਤਮਾ ਨੇ ਰੂਪ ਬਣਾਇਆ। ਤੇ ਆਪ ਜੀ ਦੇਖੋ, ਜੋ ਅਸੀਂ ਦਿਨੇ ਦੇਖਦੇ ਹਾਂ ਰਾਤ ਨੂੰ ਵੀ ਅੱਖਾਂ ਉਹ ਨੇ। ਡਾਕਟਰ ਨੂੰ ਦਿਖਾਓ ਤੇ ਕਹੀਏ ਵੀ ਰਾਤ ਨੂੰ ਦਿਸਦਾ ਨਹੀਂ, ਉਹ ਦੇਖ ਕੇ ਕਹੇਗਾ ਤੇਰੀਆਂ ਅੱਖਾਂ ਕਮਜ਼ੋਰ ਨਹੀਂ, ਤੇਰੀਆਂ ਅੱਖਾਂ ਦੀ ਜੋਤ ਬਿਲਕੁਲ ਸਹੀ ਹੈ। ਪਰ ਰਾਤ ਨੂੰ ਕਿਉਂ ਨਹੀਂ ਦਿਸਦਾ ਅੱਖਾਂ ਨੂੰ? ਜੋਤ ਤਾਂ ਹੈ, ਕਿਉਂਕਿ ਇਹਨਾਂ ਦਾ ਸੰਬੰਧ ਬਾਹਰ ਦੇ ਰੂਪ ਨਾਲ ਹੈ। ਜੇ ਬਾਹਰ ਦਾ ਪ੍ਰਕਾਸ਼ ਹੋਵੇਗਾ ਤੇ ਅੱਖ ਦਾ ਪ੍ਰਕਾਸ਼ ਕੰਮ ਕਰੇਗਾ, ਜੇ ਬਾਹਰ ਪ੍ਰਕਾਸ਼ ਨਹੀਂ ਤੇ ਅੱਖਾਂ ਦੀ ਜੋਤ ਨੇ ਕੀ ਕੰਮ ਕਰਨਾ? ਰਾਤ ਦੇ ਹਨੇਰੇ ਵਿੱਚ ਵੀ ਠੁੱਡੇ ਪੈਂਦੇ ਨੇ, ਕਿਉਂਕਿ ਅੱਖਾਂ ਵੀ ਰੂਪ ਤਾਂ ਦੇਖਦੀਆਂ ਨੇ ਬਾਹਰੋਂ ਇਹਨਾਂ ਨੂੰ ਤੇਜ਼ ਕੁਝ ਮਿਲੇ ਤਾਂ ਪ੍ਰਕਾਸ਼ ਮਿਲੇ। ਅੱਖਾਂ ਦਾ ਸੰਬੰਧ ਅੱਗ ਨਾਲ ਹੈ, ਰਸਨਾ ਦਾ ਸੰਬੰਧ ਪਾਣੀ ਨਾਲ ਹੈ। ਉਸ ਤੋਂ ਅੱਗੇ ਬੇਨਤੀ ਕਰਾਂ ਕਿ ਆਹ ਸਾਡੀ ਨਾਸਿਕਾ ਹੈ, ਇਹ ਇੰਦਰਾ ਜ਼ਮੀਨ ਦਾ ਮਿੱਟੀ ਦਾ ਇਹਨੂੰ ਗੰਧ ਸੁਗੰਧ ਦਾ ਪਤਾ ਹੈ ਪਰਮਾਤਮਾ ਨੇ ਕੰਨ ਪੈਦਾ ਕੀਤੇ ਨੇ ਇਹ ਇੰਦਰਾ ਆਕਾਸ਼ ਦਾ ਹੈ ਕਿਉਂਕਿ ਆਕਾਸ਼ ਤੋਂ ਬਿਨਾਂ ਸ਼ਬਦ ਅੱਗੇ ਕਿਵੇਂ ਤੁਰੇਗਾ ਭਾਵੇਂ ਆ ਬਾਹਰਮੁਖੀ ਹੋਵੇ ਗੁਰੂ ਸਾਹਿਬ ਨੇ ਤਾਂ ਦਸਮ ਲਈ ਵੀ ਸ਼ਬਦ ਆਕਾਸ਼ ਵਰਤਿਆ ਹੈ ਕਿ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਮ ਹੈ ਆਕਾਸ਼ ਹੁਣ ਜਿਹੜਾ ਆਕਾਸ਼ ਹੈ ਜਿਹਨੂੰ ਸਪੇਸ ਕਹਿ ਲਓ ਇਹ ਵੀ ਤਾਂ ਇੱਕ ਤੱਤ ਰੱਬ ਨੇ ਪੈਦਾ ਕੀਤਾ ਅੰਦਰ ਸਪੇਸ ਨਾ ਹੋਵੇ ਤੇ ਬੰਦੇ ਦਾ ਖੂਨ ਹੀ ਜੰਮ ਜਾਵੇ ਭੋਜਨ ਕਿਵੇਂ ਪਚੇ ਗੁਰਮੁਖੋ ਜੇ ਬਾਹਰ ਸਪੇਸ ਨਾ ਹੁੰਦੀ ਤੇ ਸ਼ਾਇਦ ਆਪਾਂ ਚੱਲ ਫਿਰ ਨਾ ਸਕਦੇ ਬਾਹਰ ਆਕਾਸ਼ ਵੀ ਬੜੀ ਵੱਡੀ ਸ਼ਕਤੀ ਏ ਇਹ ਸ਼ਬਦ ਨੂੰ ਇੰਜ ਦੌੜਾਉਂਦਾ ਕਿ ਜਿਵੇਂ ਮਾਨੋ ਬਾਹਰਮੁਖੀ ਸ਼ਬਦ ਹੈ ਇੱਕ ਆਦਮੀ ਅਮਰੀਕਾ ਵਿੱਚੋਂ ਇੰਗਲੈਂਡ ਵਿੱਚੋਂ ਇੱਕ ਖਿਨ ਫੋਨ ਲਾਂਦਾ ਭਾਵੇਂ ਠੀਕ ਏ ਉਹ ਯੰਤਰ ਨੇ ਪਰ ਸ਼ਬਦ ਤਰੰਗਾਂ ਰਾਹੀਂ ਇੱਕ ਖਿਨ ਦੇ ਅੰਦਰ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਇੱਕ ਖਿਨ ਸ਼ਬਦ ਵਰਤਿਆ ਤੇ ਦੂਸਰੇ ਦੇ ਕੰਨ ਤੱਕ ਪਹੁੰਚ ਜਾਂਦਾ ਹੈ ਆਕਾਸ਼ ਇੱਕ ਤੱਤ ਹੈ ਤੇ ਆਕਾਸ਼ ਦਾ ਸੰਬੰਧ ਸਾਡੇ ਕੰਨਾਂ ਨਾਲ ਇਉਂ ਕਹਿ ਲਓ ਕੰਨਾਂ ਦਾ ਸੰਬੰਧ ਆਕਾਸ਼ ਨਾਲ ਹੈ ਫਿਰ ਸ਼ਬਦ ਮੈਂ ਦੁਹਰਾ ਦੇਵਾਂ ਜ਼ਬਾਨ ਇਹਦਾ ਸੰਬੰਧ ਪਾਣੀ ਨਾਲ ਤੇ ਗੁਣ ਇਹਦਾ ਰਸ ਹੈ ਅੱਖਾਂ ਦਾ ਸੰਬੰਧ ਅੱਗ ਨਾਲ ਤੇ ਗੁਣ ਇਹਨਾਂ ਦਾ ਰੂਪ ਹੈ ਇਹ ਰੂਪ ਵਾਲੇ ਗੁਣ ਨੂੰ ਗ੍ਰਹਿਣ ਕਰਦੀਆਂ ਨੇ ਨੱਕ ਇਹਦਾ ਸੰਬੰਧ ਮਿੱਟੀ ਨਾਲ ਹੈ ਪਰ ਗੁਣ ਇਹਦਾ ਗੰਧ ਹੈ ਕੰਨ ਸੰਬੰਧ ਇਹਦਾ ਆਕਾਸ਼ ਨਾਲ ਹੈ ਤੇ ਸ਼ਬਦ ਵਾਲੇ ਗੁਣ ਨੂੰ ਧਾਰਨ ਕਰਦੇ ਨੇ ਤੇ ਪਰਮਾਤਮਾ ਨੇ ਪਵਨ ਤੱਤ ਬਣਾਇਆ ਹੈ ਤੇ ਪਵਨ ਦਾ ਗੁਣ ਸਪਰਸ਼ ਹੈ ਅੱਖਾਂ ਨੂੰ ਕੰਨ ਨੂੰ ਜੇਬਾਂ ਨੂੰ ਤੇ ਸਾਡੀ ਨਾਸਕਾਂ ਨੂੰ ਪਵਨ ਦਾ ਪਤਾ ਨਹੀਂ ਪਵਨ ਦਾ ਪਤਾ ਤਾਂ ਉਦੋਂ ਲੱਗਦਾ ਜਦੋਂ ਸਰੀਰ ਦੀ ਚਮੜੀ ਨੂੰ ਸਪਰਸ਼ ਕਰਦਾ ਹੈ ਪਵਨ ਸਰੀਰ ਨੂੰ ਸਪਰਸ਼ ਕਰਦੀ ਰਸ ਰੂਪ ਗੰਧ ਇਹ ਪੰਜ ਆਪਾਂ ਗੁਣ ਮੰਨੇ ਪੰਜ ਤੱਤ ਨੇ ਤੇ ਪੰਜ ਇਹਨਾਂ ਦੇ ਗਿਆਨ ਇੰਦਰੇ ਨੇ ਹੋਰ ਥੋੜਾ ਜਿਹਾ ਅੱਗੇ ਤੁਰੀਏ ਸਾਡੇ ਪੰਜ ਗਿਆਨ ਇੰਦਰੀਆਂ ਵਿੱਚੋਂ ਤਿੰਨ ਗਿਆਨ ਇੰਦਰੀਆਂ ਦਾ ਬਹੁਤ ਜ਼ਿਆਦਾ ਸਾਡੇ ਸਰੀਰ ਦੇ ਉੱਪਰ ਪ੍ਰਭਾਵ ਹੈ ਮੈਂ ਸ਼ਬਦ ਕਹਿਣ ਲੱਗਾ ਇੱਕ ਸਾਡੇ ਕੰਨ ਦੂਜੀ ਸਾਡੀ ਜ਼ਬਾਨ ਤੇ ਤੀਸਰੀਆਂ ਸਾਡੀਆਂ ਅੱਖਾਂ ਹਾਲਾਂ ਮੈਂ ਇਹ ਗਿਆਨ ਇੰਦਰਾ ਨਾ ਤਾਂ ਨੱਕ ਨੂੰ ਤੇ ਨਾ ਤੁਚਾਂ ਨੂੰ ਗੁਰਬਾਣੀ ਨੇ ਜਦੋਂ ਵੀ ਸਾਡੇ ਅੰਦਰ ਨੂੰ ਖਿੰਡਣ ਤੇ ਟਿਕਾਣ ਦੀ ਗੱਲ ਕੀਤੀ ਉਦੋਂ ਮਹਾਰਾਜ ਜੀ ਨੇ ਖਾਸ ਕਰਕੇ ਤਿੰਨ ਗਿਆਨ ਇੰਦਰੀਆਂ ਤੇ ਬਹੁਤ ਜ਼ੋਰ ਦਿੱਤਾ ਉਹਨਾਂ ਕਿਹਾ ਆਪਣੀਆਂ ਅੱਖਾਂ ਕਾਬੂ ਵਿੱਚ ਰੱਖ ਆਪਣੇ ਕੰਨ ਕਾਬੂ ਵਿੱਚ ਰੱਖ ਯਾਦ ਰੱਖ ਕਿ ਆਪਣੀ ਜ਼ਬਾਨ ਨੂੰ ਕਾਬੂ ਵਿੱਚ ਰੱਖ ਤੇ ਜੇ ਤਿੰਨਾਂ ਤੇ ਜ਼ੋਰ ਦਿੱਤਾ ਤਿੰਨਾਂ ਨੂੰ ਸਾਧ ਲਵੇਗਾ ਤੇ ਸੱਚ ਇਵੇਂ ਤੇਰੇ ਅੰਦਰ ਦਾ ਟਿਕਾ ਬਣ ਜਾਏ ਤੇ ਅੱਜ ਵੀ ਗੁਰਦੇਵ ਨੇ ਗੱਲ ਤਿੰਨਾਂ ਦੀ ਕੀਤੀ ਹੈ ਇੱਕ ਕੰਨਾਂ ਦੀ ਦੂਸਰੀ ਰਸਨਾ ਦੀ ਤੇ ਤੀਸਰੀ ਹਜ਼ੂਰ ਨੇ ਆਪਣੀ ਰਸਨਾ ਤੋਂ ਬਾਤ ਨੇਤਰਾਂ ਦੀ ਕੀਤੀ ਹੈ ਜਦੋਂ ਅਸੀਂ ਆਨੰਦ ਸਾਹਿਬ ਪੜ੍ਹਨੇ ਭਾਵਾਂ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੂਰੇ ਸਰੀਰ ਨੂੰ ਵੀ ਦੋ ਵਾਰੀ ਸੰਬੋਧਨ ਕੀਤਾ ਹੈ ਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਪਰ ਨਾਲ ਦੂਸਰੇ ਪੌੜੀ ਵਿੱਚ ਕਹਿ ਦਿੱਤਾ ਕਲੇਰੀ ਪੌੜੀ ਛੱਡ ਕੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਦੋ ਵਾਰੀ ਮੁਖਾਤਬ ਕੀਤਾ ਪਰ ਮੁਕੰਮਲ ਸਰੀਰ ਨੂੰ ਮੁਖਾਤਬ ਕਰਨ ਦੇ ਬਾਵਜੂਦ ਵੀ ਮੇਰੇ ਸਤਿਗੁਰੂ ਨੇ ਤਿੰਨ ਗਿਆਨ ਇੰਦਰੀਆਂ ਨੂੰ ਇੱਕ ਇੱਕ ਪੌੜੀ ਦੇ ਦਿੱਤੀ ਧਿਆਨ ਦਿਆ ਜੀ ਉਹਨਾਂ ਵਿੱਚ ਰਸਨਾ ਦੀ ਇੱਕ ਪੌੜੀ ਹੈ ਸਾਡੇ ਕੰਨਾਂ ਦੀ ਇੱਕ ਪੌੜੀ ਹੈ ਪਰਮਾਤਮਾ ਨੇ ਸਾਡੀਆਂ ਅੱਖਾਂ ਦੀ ਇੱਕ ਪੌੜੀ ਗੁਰੂ ਅਮਰਦਾਸ ਨੇ ਦੇ ਦਿੱਤੀ ਤੇ ਹਜ਼ੂਰ ਨੇ ਤਾਂ ਹੀ ਖਾਸ ਕਰਕੇ ਤਿੰਨ ਇਹ ਗਿਆਨ ਇੰਦਰੀਆਂ ਬਾਰੇ ਕਿਹਾ ਕਿ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਖੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਰਸਨਾ ਦੀ ਪੂਰੀ ਪੌੜੀ ਦੇ ਦਿੱਤੀ ਅਸੀਂ ਦੋ ਦੋ ਤੁਕਾਂ ਲੈ ਲੈਂਦੇ ਹਾਂ ਇਹ ਰਸਨਾ ਤੂੰ ਅਨਰਸ ਰਾਚ ਰਹੀ ਦੂਸਰਾ ਬਚਨ ਮਹਾਰਾਜ ਜੀ ਨੇ ਕੀਤਾ ਕਿ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਖਰ ਨੇ ਖਾਲਿਆ ਦੇਖੋ ਇੱਕ ਪੂਰੀ ਪੌੜੀ ਨੇਤਰਾਂ ਦੀ ਉਚਾਰਨ ਕਰ ਦਿੱਤੀ ਤੀਸਰਾ ਧੰਨ ਗੁਰੂ ਅਮਰਦਾਸ ਨੇ ਸੱਚੀ ਸਰਕਾਰ ਨੇ ਕੰਨਾਂ ਨੂੰ ਮੁਖਾਤਬ ਕੀਤਾ ਤੇ ਫਰਮਾਇਆ ਇਹ ਸਰਵਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਏ, ਸੱਚ ਹੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇੱਕ ਪੂਰੀ ਪੌੜੀ ਰਸਨਾ ਲਈ, ਇੱਕ ਮੁਕੰਮਲ ਪੌੜੀ ਸਾਡੇ ਨੇਤਰਾਂ ਲਈ ਤੇ ਇੱਕ ਮੁਕੰਮਲ ਪੌੜੀ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਸਾਡੇ ਕੰਨਾਂ ਵਾਸਤੇ ਬਣਾ ਦਿੱਤੀ, ਕੰਨਾਂ ਲਈ ਉਚਾਰਨ ਕੀਤੀ। ਮੈਂ ਇੱਥੇ ਇੱਕ ਬੇਨਤੀ ਕਰਦਾ ਜਾਵਾਂ, ਇਹਨੂੰ ਖੁਸ਼ਕ ਵਿਸ਼ਾ ਨਾ ਸਮਝਿਓ। ਜਿਹੜਾ ਆਪਾਂ ਕਹਿੰਦੇ ਹਾਂ ਮਨ ਕਿਉਂ ਨਹੀਂ ਟਿਕਦਾ, ਉਹਦਾ ਉੱਤਰ ਦਿੰਦੇ ਪਏ ਨੇ ਅੱਜ ਹਜ਼ੂਰ ਬਾਣੀ ਵਿੱਚ। ਸਾਡੇ ਮਨ ਨੂੰ ਭਟਕਾਉਣ ਵਾਲੇ ਸਭ ਤੋਂ ਜ਼ਿਆਦਾ ਇਹ ਤਿੰਨ ਇੰਦਰੀਆਂ ਦਾ ਪ੍ਰਭਾਵ ਹੈ। ਅੱਖਾਂ ਦੇਖਦੀਆਂ ਨੇ, ਸਿਰਫ ਇੱਕ ਝਲਕ ਦੇਖਦੀਆਂ ਨੇ ਤੇ ਜੋ ਕੁਝ ਦੇਖਿਆ ਉਹਨੂੰ ਮਨ ਆਪਣੇ ਵਿੱਚ ਲੁਕਾ ਕੇ ਰੱਖ ਲੈਂਦਾ। ਜਿਹੜੀ ਸ਼ਕਲ ਦੇਖੀ, ਹੋ ਸਕਦਾ ਉਹ ਸ਼ਕਲ ਦਾ ਵਜੂਦ ਵੀ ਖਤਮ ਹੋ ਜਾਏ, ਪਰ ਅੱਖਾਂ ਰਾਹੀਂ ਵੇਖਿਆ ਹੋਇਆ ਮਨ ਉਹਨੂੰ ਇੰਨਾ ਕੁ ਅੰਦਰ ਡੱਬੇ ਵਿੱਚ ਬੰਦ ਕਰ ਲੈਂਦਾ ਕਿ ਜਦੋਂ ਲੋੜ ਪੈਂਦੀ ਹੈ ਉਹਨੂੰ ਕੱਢ ਕੇ ਫਿਰ ਦੇਖਣ ਲੱਗ ਪੈਂਦਾ। ਸ਼ਬਦ ਫਿਰ ਸਮਝਿਓ, ਅੱਖਾਂ ਦੇਖਦੀਆਂ ਨੇ, ਮਨ ਉਹਨੂੰ ਸੇਵ ਕਰ ਲੈਂਦਾ ਅੱਜ ਦੀ ਸ਼ਬਦਾਵਲੀ ਚ ਕਹਾਂ, ਤੇ ਜੋ ਕੁਝ ਮਨ ਨੇ ਸੇਵ ਕੀਤਾ, ਹਾਲਾਂਕਿ ਜਿਹਨੂੰ ਦੇਖਿਆ ਉਹਦੀ ਮੌਤ ਵੀ ਹੋ ਜਾਏ, ਪਰ ਸਾਡਾ ਮਨ ਜਿਹੜਾ ਉਹਨੂੰ ਸੇਵ ਕੀਤੇ ਨੂੰ ਫਿਰ ਦੁਬਾਰਾ ਦੁਬਾਰਾ ਦੇਖਦਾ। ਤੇ ਯਾਦ ਰੱਖਿਓ, ਅੱਖਾਂ ਜੋ ਕੋਈ ਦੇਖਦੀਆਂ ਨੇ ਉਹ ਮਨ ਉੱਤੇ ਪ੍ਰਭਾਵ ਪੈਂਦਾ ਹੈ। ਅੱਗੇ ਅਸੀਂ ਦੇਖਾਂਗੇ ਜਦੋਂ ਲੋਇਨ ਵਾਲਾ ਬਚਨ ਆਏਗਾ। ਦੂਸਰੀ ਗੱਲ ਕਿ ਕੰਨ ਨੇ ਆਵਾਜ਼ ਸੁਣਦੇ ਨੇ, ਪਰ ਬਦਕਿਸਮਤੀ ਇਹ ਕਿ ਇਹਨਾਂ ਨੂੰ ਸ਼ਬਦ ਸੁਣਾਉਣ ਵਾਸਤੇ ਜ਼ੋਰ ਲਾਉਣਾ ਪੈਂਦਾ। ਸ਼ਬਦ ਸੁਣਨ ਤੇ ਅੰਦਰ ਭੁੱਲ ਭੁੱਲ ਜਾਂਦਾ ਤੇ ਕਬੋਲ ਕੋਈ ਬੋਲਦਾ, ਕੋਈ ਬੰਦਾ ਇੱਕ ਅਪ ਸ਼ਬਦ ਬੋਲਦਾ, ਸੱਚ ਇਹ ਮਰਦੇ ਦਮ ਤੱਕ ਉਹ ਬੰਦਾ ਕਦੀ ਭੁੱਲਦਾ ਨਹੀਂ, ਕਿਉਂਕਿ ਮਨ ਦਾ ਸੁਭਾਅ ਇਹੋ ਜਿਹਾ ਬਣ ਗਿਆ ਨਾ, ਕੰਨਾਂ ਨਾਲ ਸੁਣਦਾ ਤੇ ਮਨ ਉਹਨੂੰ ਵੀ ਇਕੱਠਿਆਂ ਕਰ ਲੈਂਦਾ। ਤੇ ਸੱਚ ਇਵੇਂ ਕਿ ਜਿਵੇਂ ਅੱਖਾਂ ਦੇਖਦੀਆਂ ਨੇ, ਮਨ ਸੇਵ ਕਰਕੇ ਜਦੋਂ ਮਰਜ਼ੀ ਦੇਖ ਲੈਂਦਾ, ਤੇ ਕੰਨ ਸੁਣਦੇ ਨੇ, ਮਨ ਰਿਕਾਰਡਿੰਗ ਕਰ ਲੈਂਦਾ, ਤੇ ਜਦੋਂ ਉਹ ਬੰਦਾ ਸਾਹਮਣੇ ਆਉਂਦਾ ਤੇ ਉਦੋਂ ਫਿਰ ਦੁਬਾਰਾ ਬਟਨ ਲਾ ਕੇ ਮਨ ਦੱਬ ਕੇ ਸੁਣ ਲੈਂਦਾ ਕਿ ਫਲਾਣੇ ਸਾਲ ਬੰਦੇ ਨੇ ਤੈਨੂੰ ਆਹ ਗੱਲ ਕਹੀ ਸੀ। ਇਹ ਰਿਕਾਰਡਿੰਗ ਵੀ ਕਰਦੇ ਨੇ। ਯਾਦ ਰੱਖਿਓ, ਕੰਪਿਊਟਰ ਤਾਂ ਹੁਣ ਨਿਕਲਿਆ ਹੈ, ਇਹਨਾਂ ਦੀ ਤਾਂ ਕੁਝ ਜਿਤਨੀ ਕੁ ਆਪਾਂ ਦੇਖਾਂਗੇ ਇਹਨਾਂ ਦੀ ਮੈਮੋਰੀ ਦੀ ਗੱਲ ਜੇ ਗੱਲ ਕਰੀਏ ਉਹ ਸੀਮਾ ਵਿੱਚ ਹੈ, ਪਰ ਜਿਹੜੀ ਅੰਦਰ ਵਾਲੀ ਯਾਦ ਸ਼ਕਤੀ ਏ ਇਹ ਦੇਖਦਾ ਵੀ ਏ ਸੁਣਦਾ ਵੀ ਹੈ। ਤੇ ਤੀਸਰਾ ਗੁਰੂ ਨੇ ਰਸਨਾ ਦਾ ਜ਼ਿਕਰ ਕੀਤਾ, ਕਹਿੰਦੇ ਦੇਖੋ ਇੱਕ ਰਸਨਾ ਹੈ, ਸਭ ਤੋਂ ਵੱਧ ਅੱਖਾਂ ਰਸਨਾ ਤੇ ਕੰਨ ਸਾਡੇ ਅੰਦਰ ਖੰਡਾ ਪੈਦਾ ਕਰਦੇ। ਜੋ ਕੁਝ ਕੰਨ ਨਾਲ ਸੁਣਨੇ ਆ, ਕਈ ਵਾਰੀ ਬਾਣੀ ਪੜ੍ਹਦਿਆਂ ਕੰਨਾਂ ਵਿੱਚ ਲੋਕਾਂ ਦੇ ਬੋਲ ਗੂੰਜਦੇ ਨੇ, ਜੋ ਕੁਝ ਅੱਖਾਂ ਨਾਲ ਦੇਖਨੇ ਆ ਗੁਰੂ ਨੂੰ ਦੇਖਦਿਆਂ ਚਿਹਰੇ ਉਹਨਾਂ ਦੇ ਦਿਸੀ ਜਾਂਦੇ ਨੇ। ਸੱਚ ਇਹਵੇ ਕਿ ਜੋ ਕੁਝ ਆਪਾਂ ਜ਼ਬਾਨ ਨਾਲ ਬੋਲ ਜਾਂਦੇ ਆ ਉਹ ਸਾਡੇ ਸਰੀਰ ਨੂੰ ਕਈ ਵਾਰੀ ਤਬਾਹੀ ਵਾਲੇ ਪਾਸੇ ਵੀ ਲੈ ਜਾਂਦਾ। ਸਰੀਰਕ ਤੌਰ ਤੇ ਪੈਰ ਕਿਸੇ ਦਾ ਫਿਸਲੇ ਤੇ ਪੈਰ ਕਰਕੇ ਫਿਸਲਿਆ ਹੋਇਆ ਬੰਦਾ ਡਿੱਗਾ ਹੋਇਆ ਦੁਬਾਰਾ ਖੜਾ ਹੋ ਸਕਦਾ, ਤੇ ਜਿਹਦੀ ਜ਼ਬਾਨ ਇੱਕ ਵਾਰੀ ਫਿਸਲ ਜਾ ਚੇਤੇ ਰੱਖਿਓ ਉਹ ਫਿਸਲੀ ਹੋਈ ਵਾਪਸ ਕਦੀ ਨਹੀਂ ਆਉਂਦੀ। ਸਰੀਰ ਫਿਸਲੇ ਹੋਏ ਉੱਠ ਸਕਦੇ ਨੇ, ਪਰ ਜ਼ਬਾਨ ਫਿਸਲੀ ਹੋਈ ਉਹ ਕਿਵੇਂ ਦੁਬਾਰਾ ਉੱਠ ਸਕੇਗਾ। ਥੋੜਾ ਜਿਹਾ ਆਓ ਹੋਰ ਗੁਰੂ ਗ੍ਰੰਥ ਸਾਹਿਬ ਚੋਂ ਇਹਨਾਂ ਤਿੰਨਾਂ ਬਾਰੇ ਪੜ੍ਹੀਏ। ਅਸੀਂ ਫੁਨੇ ਪੜ੍ਹਨੇ ਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਉਸ ਵਿੱਚ ਹਜ਼ੂਰ ਨੇ ਇੱਕ ਫੁਨਹਾ ਇਸ ਦੇ ਸੰਬੰਧ ਵਿੱਚ ਉਚਾਰਨ ਕੀਤਾ। ਸਤਿਗੁਰੂ ਫੁਰਮਾਉਂਦੇ ਨੇ ਕਿ ਜਿਹੜੀਆਂ ਅੱਖਾਂ ਪਰਾਏ ਰੂਪ ਨੂੰ ਤੇ ਪਰਾਏ ਧਨ ਨੂੰ, ਹੋਰ ਸੌਖੇ ਸ਼ਬਦ ਕਰ ਲਾਂ ਕਿ ਜਿਹੜੇ ਨੇਤਰ ਕੇਵਲ ਬਾਹਰ ਮੁਖੀ ਦੇਖਣ ਵਿੱਚ ਖਚਿਤ ਹੋ ਜਾਣ, ਜਿਹੜੇ ਕੰਨ ਕੇਵਲ ਬਾਹਰ ਦੀ ਸਰੋਤ ਵਿੱਚ ਹੀ ਮਗਨ ਹੋ ਜਾਣ, ਜਿਹੜੀ ਜ਼ਬਾਨ ਕੇਵਲ ਬਾਹਰ ਦੇ ਰਸਾਂ ਕਸਾਂ ਵਿੱਚ ਮਸਤ ਹੋ ਜਾਏ, ਤੇ ਕਹਿੰਦੇ ਨੇ ਐਸਤਾ ਬੰਦੇ ਦਾ ਬਣਿਆ ਹੋਇਆ ਆਤਮਕ ਜੀਵਨ ਵੀ ਡਿੱਗਣ ਲੱਗ ਪੈਂਦਾ ਜਿਹਦੇ ਤਿੰਨ ਇੰਦਰੇ ਬਾਹਰ ਮੁਖੀ ਹੋ ਕੇ ਇਹਨੂੰ ਖੁਆਰ ਕਰ ਦਿੰਦੇ। ਇਹ ਅਸੀਂ ਫੁਨੇ ਚ ਬਚਨ ਪੜ੍ਹਨੇ, ਭਾਵੇਂ ਮਹਾਰਾਜ ਜੀ ਨੇ ਤਾਂ ਉੱਤੇ ਸ਼ਬਦ ਬਹੁਤ ਸਖਤ ਨਾ ਕਹਾਂ, ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ, ਉਹ ਸ਼ਬਦ ਵਰਤਿਆ ਹੈ ਕਿ ਨੈਣ ਨਾ ਦੇਖੈ ਸਾਧ ਸੇ ਨੈਣ ਬੇਖਾਲਿਆ, ਬੇਹਾਲ ਨੇ ਉਹ ਅੱਖਾਂ ਜਿਨ੍ਹਾਂ ਨੇ ਗੁਰੂ ਨੂੰ ਨਹੀਂ ਦੇਖਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਜਿਨ੍ਹਾਂ ਕੰਨਾਂ ਨੇ ਸੁਣਿਆ ਨਹੀਂ ਉਹਨਾਂ ਕੰਨਾਂ ਵਿੱਚ ਸਿੱਕੇ ਢਾਲ ਕੇ ਪਾ ਦਿੱਤੇ ਗਏ। रसना जपै ना नाम तिल तिल कर कटी है। याद रखियो सिर्फ तिना का जिक्र किया है, नेत्रा दा कन्ना दा ते साडी रसना दा। नैन ना देखे साध से नैन बिखा लिया, करन ना सुन ही नाद करन मुंद का लिया। रसना जपै ना नाम तिल तिल कर कटिए, हर हां जब बिसरे गोविंद राय दिनों दिन घटिए। शब्द वरते घट जाता है बंदे का रस, मुक जाता है बंदे का जीवन, क्योंकि तीन इंद्रे जे खुआर कर दे। इस तो अगे सी गुरु अर्जुन देव जी का सुखमनी साहब जी का एक पदा लीए, उहदे विच भी महाराज जी ने तिना का जिक्र बहुत किया। महाराज जी ने उत्थे सानू भावे सोझ देंदिया कहा, कहन लगे मिथ्या नाही रसना परस। याद रखियो इस पदे विच तिना का जिक्र है, ज्ञान इंद्रियां का। जबान ते झूठ ना बैठन दे, ते नाल एक एक तुक विच इलाज दे दिता। एक एक पदे विच दस दस तुकां ने ना, जिन्ने आपां अष्टपदियां पढ़ने आ, एक पद है ते दस दस तुकां ने। कदी इहनूं ध्यान नाल पढ़ो कि एक तुक विच क्या भी तू एक कर्म ना कर, ते दूजी तुक विच क्या जे आ कर लवेंगा ते ऐस कर्म तो बच जाएगा। वह वचन है कि मिथ्या ना ही रसना परश, जबान उत्ते झूठ नूं ना बैठन दे, स्पर्श ना करन दे। किवें बचांगे? महाराज कहिंदे ने मन में प्रीत निरंजन दर्श, अरदास कर तेरे मन अंदर परमात्मा दे दर्शना दी मोहब्बत प्रीत पैदा हो जाए। जिदे अंदर रब नूं मिलन दी प्रीत पैदा हो जाए, वह कूड़ नहीं बोलता, वह केवल वाहिगुरु ही बोलता है। जे परमात्मा का प्यार होवे ते रसना झूठ नहीं बोलेगी। मिथ्या ना ही रसना परश, मन में प्रीत निरंजन दर्श, पर तेरे आ रूप ना पेख है नेत्र। अखां दा जिक्र कीता। महाराज ए किवें छुटेगा? कहन लगे छुट सकदा है जे तू रब्बी बंद कर बंदगी करन वालियां दी सेवा करें। जिन्हां दे तन कुवारी काया अत दे निर्मल ने, निर्मल बंदे दी संगत करेगा तेरियां अखां दी मैल वी धुप जाएगी। पर तेरे आ रूप ना पेख है नेत्र, साध की तैल संत संकेत। तीसरा वचन, करना सुना काहू की निंदा, किवें बचांगे? कहन लगे निंदिया तां सुनी दिए जे अपने तो माड़ा किसे नूं जानिए, तां ही निंदिया करने आ ना। ते महाराज कहिंदे ने जे तेरा मन यह स्वीकार लवे कि मैं मंदा वा, ते सच एवे तेनूं अपने तो माड़ा कोई लभना नहीं, ते अपने तो माड़ा लभेगा नहीं, तू निंदिया किसे दी सुनेगा? महाराज कहिंदे ने कि देखो ये वचन ने कि मिथ्या ना ही रसना परस, मन में प्रीत निरंजन दर्श, पर त्रिया रूप ना पेख है नेत्र, साध की टैल संत संगेत। करना सुने काहू की निंदा, सब ते जाने आपस को मंदा, गुर प्रसाद बिख्या पर हरे। ते जे तिन काबू आ गए मन की वासना, मन ते तरे गुरमुखो अंदर दी वासना सर जाएगी। मन की वासना मन ते तरे, ते ए तिना देखो ज्ञान इंद्रियां दा जिक्र कीता, ए तिन साधे गए ते महाराज कहिंदे ने सारियां इंद्रियां काबू आ गईयां। इंद्री जित पंच दोख ते रहत, नानक कोड मध्य को ऐसा अपरस। करोड़ां विच्चों एक अद है कि जिहड़ा अपनियां इंद्रियां नूं जितन वाला सूरमा है। अज जो गुरदेव ने हुक्म दिता, जो पवित्र शब्द दिता, इसका एक एक वचन ध्यान तवज्जो ते एकाग्रता नाल विचार सरवण करियो। हजूर सच्चे पातशाह सब तो पहला गल इन्हां सरवणा तो करदे ने, ते शलोक विच धन गुरु अर्जुन देव अपनी रसना तो यह अमृत बचन मानवता की भुलाई लई उचारण कर रहे हन।
सतनाम वाहे गुरु साहिब जी, शलोक क्या सुनें दो कूड़, वंजन पवन चुलारिया।
महाराज कहिंदे ने क्या क्या सुनिंदो कूड़, वंजन पवन चुलारिया, के अपने कन्ना दे नाल तू की कूड़ सुन रहा है? झूठियां गल्लां सुन रहे हैं, झूठे पदार्थां बारे सुन रहा है, ते जो कुछ तू अपने कन्ना नु झूठ सुनना पे है, ए इस तरह है कि जिमें पवन का एक चुलारा आया हो, पवन का बुला आवे, पवन का चुलारा आवे, उन्हें सदीव नहीं रहना, ਆ ਜੋ ਕੁਝ ਤੂੰ ਆਪਣੇ ਕੰਨਾਂ ਨਾਲ ਨਾਸ਼ਵੰਤ ਪਦਾਰਥਾਂ ਦੀ ਗੱਲ ਸੁਣਨਾ, ਆਪਣੀਆਂ ਉਸਤਤ ਸੁਣਨਾ ਤੇ ਦੂਜੇ ਦੀ ਨਿੰਦਿਆ ਸੁਣਨਾ, ਜੋ ਕੰਨਾਂ ਨਾਲ ਗੰਧਨ ਵਹਿਣ ਸੁਣਨਾ, ਜੋ ਕੰਨਾਂ ਦੇ ਨਾਲ ਅੱਗ ਮਚਾਉਣ ਵਾਲੇ ਬੋਲ ਸੁਣਨਾ ਤੂੰ। ਮਹਾਰਾਜ ਕਹਿੰਦੇ ਨੇ ਕੀ ਕੂੜ ਸੁਣਨਾ ਪਿਆ ਕਿ ਜੋ ਕੋਈ ਤੂੰ ਸੁਣ ਰਿਹਾ ਇਹਨੇ ਸੁੱਖ ਨਹੀਂ ਦੇਣਾ। ਇਹ ਤਾਂ ਇਸ ਤਰ੍ਹਾਂ ਨੇ ਜਿਵੇਂ ਇੱਕ ਪਵਨ ਦਾ ਚੁਲਾਰਾ ਇੱਕ ਪਵਨ ਦਾ ਬੁੱਲਾ ਹੋਵੇ।
ਨਾਨਕ ਸੁਣੀ ਅਰ ਤੇ ਪਰਵਾਨ ਜੋ ਸੁਣੇਂਦ ਸੱਚ ਧਣੀ।
ਮਹਾਰਾਜ ਕਹਿੰਦੇ ਨੇ ਉਹ ਹੀ ਕੰਨ ਪਰਵਾਨ ਨੇ ਜਿਨ੍ਹਾਂ ਕੰਨਾਂ ਦੇ ਵਿੱਚ ਪਰਿਪੂਰਨ ਪਰਮਾਤਮਾ ਦੇ ਸ਼ਬਦ ਬੋਲ ਸੁਣੇ ਜਾਂਦੇ, ਉਹ ਕੰਨ ਸਵੀਕਾਰ ਨੇ। ਇੱਥੇ ਥੋੜਾ ਜਿਹਾ ਰੁਕ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸੁਣਨ ਦਾ ਬਹੁਤ ਵੱਡਾ ਮਹਾਤਮ ਦੱਸਿਆ ਗਿਆ ਹੈ। ਜੇ ਅਸੀਂ ਹਿੰਦੁਸਤਾਨ ਦੇ ਅਧਿਆਤਮਕ ਜਾਂ ਪਰਮਾਰਥਕ ਜੀਵਨ ਵੱਲ ਦੇਖੀਏ ਤੇ ਸਾਨੂੰ ਬਹੁਤ ਪੁਰਾਤਨ ਜੋ ਕੁਝ ਮਿਲੇਗਾ ਉਹ ਸੁਣੇ ਹੋਏ ਵਿੱਚੋਂ ਹੀ ਪ੍ਰਗਟ ਹੋਇਆ ਹੈ। ਆ ਵੇਦ ਨੇ ਉਹ ਸੀਨਾ ਬਸੀਨਾ ਸਦੀਆਂ ਤੱਕ ਕੇਵਲ ਸੁਣੇ ਜਾਂਦੇ ਰਹੇ। ਇਹੀ ਕਾਰਨ ਕਿ ਜੋ ਰਿਸ਼ੀਆਂ ਨੇ ਸੁਣਿਆ, ਜੋ ਮੁਨੀਆਂ ਨੇ ਸੁਣਿਆ, ਉਹਦੇ ਲਈ ਸ਼ਬਦ ਸ਼ਰੂਤੀ ਵਰਤ ਦਿੱਤਾ ਤੇ ਅੱਜ ਵੀ ਆਪਾਂ ਵੇਦ ਲਈ ਸ਼ਬਦ ਸ਼ਰੂਤੀ ਵਰਤਨੇ ਆ ਜੋ ਸੁਣਿਆ ਹੋਇਆ ਹੈ। ਜੈਨ ਧਰਮ ਹੈ, ਇਸ ਧਰਮ ਵਿੱਚ ਸੁਣਨ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਤੇ ਜਿਸ ਦਿਨ ਕੋਈ ਸੁਣਨ ਵਿੱਚ ਪੂਰਨ ਤੌਰ ਤੇ ਨਿਪੁੰਨ ਹੋ ਜਾਂਦਾ ਤੇ ਉਹਦੇ ਲਈ ਸ਼ਬਦ ਸ਼ਰਾਵਕ ਵਰਤਿਆ ਜਾਂਦਾ ਹੈ ਕਿ ਇਹ ਸੁਣਨ ਵਿੱਚ ਨਿਪੁੰਨ ਹੋ ਗਿਆ ਹੈ। ਥੋੜਾ ਜਿਹਾ ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੀਏ, ਪਰਮਾਤਮਾ ਨੇ ਸਾਨੂੰ ਕੰਨ ਦੋ ਦਿੱਤੇ ਨੇ, ਅੱਖਾਂ ਦੋ ਦਿੱਤੀਆਂ ਨੇ, ਨਾਸਕਾ ਦੋ ਦਿੱਤੀਆਂ ਨੇ, ਪਰ ਪਰਮਾਤਮਾ ਨੇ ਜ਼ਬਾਨਾਂ ਦੋ ਨਹੀਂ ਦਿੱਤੀਆਂ। ਕੰਨ ਦੋ ਨੇ ਤੇ ਜ਼ਬਾਨ ਇੱਕ ਹੈ ਤੇ ਇਹਦਾ ਕੋਈ ਕਾਰਨ ਹੈ? ਐਵੇਂ ਨਹੀਂ। ਪਰਮਾਤਮਾ ਨੇ ਜੇ ਕੰਨ ਦੋ ਦਿੱਤੇ ਤੇ ਜ਼ਬਾਨ ਇੱਕ ਦਿੱਤੀ, ਇਹਦਾ ਮਤਲਬ ਇਹ ਸੀ ਕਿ ਇਨਸਾਨ ਤੂੰ ਬੋਲੀ ਘੱਟ ਤੇ ਸੁਣੀ ਜ਼ਿਆਦਾ, ਜਿੰਨਾ ਗਹਿਰਾ ਸਰੋਤਾ ਬਣੇਗਾ ਉਹਨਾਂ ਤੇਰਾ ਜੀਵਨ ਉੱਚਾ ਬਣੇਗਾ। ਬੋਲ ਇੱਕ ਵਾਰੀ ਤੇ ਸੁਣ ਦੋ ਵਾਰੀ। ਕੰਨ ਦੋ ਨੇ, ਜ਼ਬਾਨ ਇੱਕ ਹੈ। ਉਰਦੂ ਦੇ ਇੱਕ ਅਦੀਬ ਨੇ ਲਿਖਿਆ ਕਿ ਕਹੇ ਏਕ ਸੁਣ ਲੈ ਜਦ ਇਨਸਾਨ ਦੋ, ਦੋ ਵਾਰੀ ਸੁਣ ਤੇ ਇੱਕ ਵਾਰੀ ਬੋਲ। ਕਹੇ ਏਕ ਸੁਣ ਲੈ ਜਦ ਇਨਸਾਨ ਦੋ ਕਿ ਹੱਕ ਨੇ ਜ਼ੁਬਾਨ ਏਕ ਦੀ ਕੰਨ ਦੋ। ਰੱਬ ਨੇ ਕੰਨ ਦੋ ਦਿੱਤੇ ਨੇ, ਜ਼ਬਾਨ ਇੱਕ ਦਿੱਤੀ ਏ। ਪਰ ਅੱਜ ਕਹਾਣੀ ਉਲਟੀ ਹੋ ਗਈ ਜੇ, ਲੋਕ ਸੁਣਦੇ ਕੋਈ ਨਹੀਂ, ਕੇਵਲ ਬੋਲਣ ਨੂੰ ਹੀ ਤਿਆਰ। ਸੁਣਨ ਵਿੱਚ ਕਿੰਨਾ ਕੁ ਰਸ਼ ਹੈ। ਮਹਾਰਾਜ ਕਹਿੰਦੇ ਨੇ ਕਿ ਕੰਨਾਂ ਨਾਲ ਤੂੰ ਸੁਣ। ਹੁਣ ਦੇਖੋ, ਜਦੋਂ ਕੋਈ ਸੁਣਦਾ ਹੈ ਕੰਨਾਂ ਨਾਲ, ਉਹਦੇ ਅੰਦਰ ਇੱਕ ਖਾਮੋਸ਼ੀ ਵਰਤਦੀ ਹੈ। ਠੀਕ ਹੈ, ਆਪ ਸੁਣ ਰਹੇ ਹੋ ਤੇ ਕਈ ਵਾਰੀ ਦੇਖੋਗੇ ਕਿ ਜਦੋਂ ਕੋਈ ਕੀਰਤਨ ਗਹਿਰੇ ਤਲ ਤੇ ਸੁਣ ਲੈਂਦਾ, ਕਥਾ ਗਹਿਰੇ ਤਲ ਤੇ ਸੁਣ ਲੈਂਦਾ, ਬਾਣੀ ਨੂੰ ਗਹਿਰੇ ਤਲ ਤੇ ਸੁਣ ਲੈਂਦਾ ਤੇ ਸੁਣਨ ਤੋਂ ਬਾਅਦ ਉਹਦਾ ਬੋਲਣ ਨੂੰ ਚਿੱਤ ਨਹੀਂ ਕਰਦਾ। ਕਦੀ ਕਦੀ ਕਿਸੇ ਤੇ ਵਾਪਰਦਾ, ਉਹ ਖਾਮੋਸ਼ੀ ਵੀ ਚਲਾ ਜਾਂਦਾ, ਉਹ ਪਰਮ ਚੁੱਪ ਵੀ ਚਲਾ ਜਾਂਦਾ। ਤੇ ਮਹਾਰਾਜ ਜੀ ਨੇ ਦੋ ਥਾਵਾਂ ਤੇ ਜਦੋਂ ਬਾਣੀ ਪੜ ਰਿਹਾ ਸਾਂ ਤੇ ਇੱਕ ਬਚਨ ਆਇਆ, ਕਹਿੰਦੇ ਨੇ ਜਿੰਨੀ ਦੇਰ ਤੱਕ ਦੁਨੀਆਂ ਚ ਰਹਿਣਾ ਬੋਲਣ ਦਾ ਕੰਮ ਪਹਿਲਾਂ ਨਾ ਕਰੀ, ਪਹਿਲਾਂ ਸੁਣਨ ਦਾ ਕੰਮ ਕਰੀ, ਤੇ ਜਿੱਦਣ ਤੈਨੂੰ ਕੋਈ ਬੰਦਗੀ ਕਰਨ ਵਾਲਾ ਮਿਲ ਜਾਏ ਆਪਣੇ ਗੁਣਾਂ ਨੂੰ ਬੋਲੀ ਨਾ ਜਾਈ, ਪਹਿਲਾਂ ਉਹਦੀਆਂ ਗੱਲਾਂ ਨੂੰ ਸੁਣੀ। ਅਸੀਂ ਬਚਨ ਪੜ੍ਹਨੇ ਆ, ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ, ਪਹਿਲਾਂ ਸੁਣੀਏ ਬਾਅਦ ਚ ਕਹੀਏ, ਪਹਿਲਾਂ ਤੂੰ ਸੁਣ। ਮਹਾਰਾਜ ਜੀ ਨੇ ਕਿਹਾ ਸੰਤ ਮਿਲੇ ਕਿਛ ਸੁਣੀਆਂ ਕਹੀਏ, ਪਹਿਲਾਂ ਉੱਥੇ ਵੀ ਸ਼ਬਦ ਸੁਣਿਆ ਵਰਤਿਆ, ਦੋਨੋਂ ਸ਼ਬਦ ਨੇ ਨਾ। ਮਹਾਰਾਜ ਜੀ ਨੇ ਕਿਹਾ ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਆਂ ਕਿਛ ਕਹੀਏ, ਉੱਥੇ ਵਚਨ ਕੀਤਾ ਸੰਤ ਮਿਲਾ ਕਿ ਸੁਣੀਆਂ ਕਹੀਏ, ਮਿਲਾ ਅਸੰਤ ਮਸ਼ਟ ਕਰ ਰਹੀ ਹੈ, ਤੂੰ ਪਹਿਲਾਂ ਸੁਣ। ਹੁਣ ਜਦੋਂ ਕੋਈ ਸੁਣਨਾ ਸ਼ੁਰੂ ਕਰਦਾ, ਇੱਕ ਤਾਂ ਆ ਕੰਨ ਸੁਣਦੇ ਨੇ, ਇੱਕ ਹੈ ਕੰਨ ਤੋਂ ਸੁਣਦਿਆਂ ਸੁਣਦਿਆਂ ਇੱਕ ਦਿਨ ਸਾਡਾ ਮਨ ਸੁਣਨ ਲੱਗ ਪੈਂਦਾ ਹੈ। ਉਂਝ ਜੇ ਅਸੀਂ ਸਰੋਤ ਵਾਲੇ ਪਾਸੇ ਝਾਤੀ ਮਾਰੀਏ ਨਾ, ਮੈਨੂੰ ਇੱਕ ਗੱਲ ਯਾਦ ਆਈ ਕਿ ਜ਼ਿਕਰ ਮੈਂ ਦਿੱਤਿਆ ਦੇ ਦਰਬਾਰ ਵਿੱਚ ਨਾ, ਸ਼ਾਇਦ ਆਪ ਨਾਲ ਕਿਸੇ ਸਾਂਝੀ ਵੀ ਕੀਤੀ ਹੋਵੇ, ਤੇ ਅਨੇਕਾਂ ਗੁਰਮੁਖ ਵਿਦਵਾਨ ਇੱਕ ਦੋ ਇੱਕ ਚੜੰਦੀਆਂ ਹੁੰਦੀਆਂ, ਉਹ ਕਹਿੰਦੇ ਨੇ ਵਿਕਰਮ ਦਿੱਤਿਆ ਦੇ ਦਰਬਾਰ ਵਿੱਚ ਨਾ ਇੱਕ ਮੂਰਤੀਕਾਰ ਆਇਆ, ਮੂਰਤੀਆਂ ਬਣਾ ਕੇ ਲੈ ਆਇਆ। ਉਹ ਤਿੰਨ ਮੂਰਤੀਆਂ ਸਨ ਤੇ ਉਹਨੇ ਰਾਜੇ ਦੇ ਦਰਬਾਰ ਵਿੱਚ ਮੂਰਤੀਆਂ ਰੱਖ ਕੇ ਕਿਹਾ ਕਿ ਰਾਜਨ, ਇਹ ਮੂਰਤੀਆਂ ਬੜੀਆਂ ਮੈਂ ਮਿਹਨਤ ਮੁਸ਼ਕਤ ਕਰਕੇ ਬਣਾਈਆਂ ਨੇ, ਤੇ ਤੁਸੀਂ ਇੱਕ ਕੰਮ ਕਰੋ, ਇਹਨਾਂ ਮੂਰਤੀਆਂ ਨੂੰ ਧਿਆਨ ਨਾਲ ਵਾਚ ਕੇ ਇਹਨਾਂ ਦੀ ਵੱਖ ਵੱਖ ਕੀਮਤ ਅਦਾ ਕਰ ਦਿਓ ਮੈਨੂੰ, ਕਿਉਂਕਿ ਤੇਰੇ ਦਰਬਾਰ ਤੋਂ ਬਿਨਾਂ ਇਹਨਾਂ ਮੂਰਤੀਆਂ ਦੇ ਮੁੱਲ ਕਿਸੇ ਨਹੀਂ ਦੇਣਾ। ਰਾਜੇ ਨੇ ਉਹਦੇ ਬੋਲਾਂ ਨੂੰ ਸੁਣਿਆ, ਉਹ ਮੂਰਤੀਕਾਰ ਦੇ ਬੋਲਾਂ ਵਿੱਚ ਕੁਝ ਦਮ ਸੀ, ਮਿਠਾਸ ਸੀ, ਉਹਦੇ ਬੋਲ ਵੀ ਬੜੇ ਮਿੱਠੇ ਲੱਗੇ, ਤੇ ਵਿਕਰਮਾਦਿੱਤਿਆ ਨੇ ਕਿਹਾ ਦਰਬਾਰੀਆਂ ਨੂੰ ਕਿ ਤੁਸੀਂ ਇੱਕ ਕੰਮ ਕਰੋ ਕਿ ਇਹਨਾਂ ਤਿੰਨਾਂ ਮੂਰਤੀਆਂ ਨੂੰ ਦੇਖ ਲਓ, ਇਹ ਕਹਿ ਰਿਹਾ ਕਿ ਤਿੰਨੇ ਵਿਲੱਖਣ ਨੇ, ਤੇ ਇਹਨਾਂ ਦੀ ਵਿਲੱਖਣਤਾ ਦੇਖ ਕੇ ਦੱਸੋ ਕਿਹੜੇ ਕਿਹੜੇ ਗੁਣ ਇਹਨਾਂ ਵਿੱਚੋਂ ਨਜ਼ਰ ਆਉਂਦੇ ਨੇ, ਇਹਨਾਂ ਦਾ ਆਪਾਂ ਮੁੱਲ ਅਦਾ ਕਰ ਦਈਏ। ਕਹਿੰਦੇ ਨੇ ਦਰਬਾਰੀਆਂ ਨੇ, ਮੋਤੀ ਬੁੱਧੀ ਵਾਲਿਆਂ ਨੇ ਦੇਖਿਆ ਤੇ ਤਿੰਨੇ ਮੂਰਤੀਆਂ ਨੂੰ ਦੇਖ ਕੇ ਕਹਿਣ ਲੱਗੇ, ਨਹੀਂ ਰਾਜਨ, ਇਹ ਐਵੇਂ ਆਪਾਂ ਨੂੰ ਵਰਗ ਲਾ ਰਹੇ ਹੈ। ਮੂਰਤੀਆਂ ਦੀ ਸ਼ਕਲ ਵੀ ਇੱਕ ਜੈਸੀ ਹੈ, ਰੰਗ ਵੀ ਇੱਕ ਜੈਸਾ ਹੈ, ਮੂਰਤੀਆਂ ਦੀ ਪੈਂਟ ਵੀ ਇੱਕ ਜੈਸੀ ਹੈ, ਮੂਰਤੀਆਂ ਦਾ ਵਜਨ ਵੀ ਇੱਕ ਜੈਸਾ ਹੈ, ਇਹ ਐਵੇਂ ਵਿਲੱਖਣ ਕਹਿ ਰਿਹਾ ਹੈ। ਤੇ ਉਸ ਮੂਰਤੀਕਾਰ ਨੇ ਫਿਰ ਕਿਹਾ, ਰਾਜਨ, ਮੈਂ ਇਸ ਕਰਕੇ ਮੂਰਤੀਆਂ ਲਿਆਇਆ ਸਾਂ, ਤੇਰਾ ਦਰਬਾਰ ਵਿਦਵਾਨਾਂ ਦੀ ਸਭਾ ਬਣਦਾ ਹੈ, ਸ਼ਾਇਦ ਮੇਰੇ ਕਲਾ ਦੀ ਕੋਈ ਕੀਮਤ ਜਾਣਨ ਵਾਲਾ ਹੋਵੇ। ਕਹਿੰਦੇ ਨੇ ਇੰਨੀ ਦੇਰ ਨੂੰ ਕਾਲੀ ਦਾਸ ਆਇਆ, ਉਹ ਪਿੱਛੇ ਖਲੋਤਾ ਸੀ, ਉਹਨੇ ਕਿਹਾ, ਰਾਜਨ ਰੁਕੋ। ਉਹਨੇ ਇੱਕ ਇੱਕ ਮੂਰਤੀ ਧਿਆਨ ਨਾਲ ਦੇਖੀ, ਮੂਰਤੀਆਂ ਨੂੰ ਚਾਰ ਚੁਫੇਰੇ ਦੇਖਣ ਤੋਂ ਬਾਅਦ ਉਹਨੇ ਆਪਣੇ ਖੱਤ ਵਿੱਚ ਇੱਕ ਤੀਲਾ ਲਿਆ, ਪਹਿਲੀ ਮੂਰਤੀ ਦੇ ਕੰਨ ਵਿੱਚ ਪਾਇਆ ਤੇ ਉਹਦੀ ਬਣਤਰ ਐਸੀ ਸੀ, ਦੂਜੇ ਕੰਨ ਵਿੱਚੋਂ ਤੀਲਾ ਬਾਹਰ ਨਿਕਲ ਗਿਆ। ਕਾਲੀਦਾਸ ਮੁਸਕਰਾ ਪਿਆ ਤੇ ਮੂਰਤੀਕਾਰ ਦੀਆਂ ਅੱਖਾਂ 'ਚ ਚਮਕ ਆ ਗਈ ਕਿ ਮੇਰੇ ਹੁਨਰ ਦਾ ਕੋਈ ਕਦਰਦਾਨ ਆਇਆ। ਉਹਨੇ ਕਿਹਾ, ਇਸ ਮੂਰਤੀ ਨੂੰ ਪਾਸੇ ਕਰ ਦਿਓ। ਜਿਹਦੇ ਇੱਕ ਕੰਨ 'ਚ ਤੀਲਾ ਪਾਇਆ, ਦੂਜੇ ਪਾਸੇ ਨਿਕਲ ਗਿਆ। ਉਹਨੇ ਦੂਸਰੀ ਮੂਰਤੀ, ਉਹਦੇ ਕੰਨ ਵਿੱਚ ਤੀਲਾ ਪਾਇਆ ਪਰ ਦੂਸਰੇ ਕੰਨ 'ਚ ਨਹੀਂ ਨਿਕਲਿਆ, ਉਹ ਮੂੰਹ ਰਸਤੇ ਬਾਹਰ ਨਿਕਲ ਗਿਆ। ਉਹਨੇ ਕਿਹਾ, ਰਾਜਨ, ਇਹਨੂੰ ਵੀ ਇੱਕ ਪਾਸੇ ਰੱਖ ਦਿਓ। ਤੀਸਰੀ ਮੂਰਤੀ, ਉਹਨੇ ਕੰਨ ਵਿੱਚ ਤੀਲਾ ਪਾਇਆ, ਨਾ ਦੂਸਰੇ ਕੰਨ 'ਚੋਂ ਬਾਹਰ ਨਿਕਲਿਆ ਜਾਂ ਨਾ ਮੂੰਹ ਵਿੱਚੋਂ ਨਿਕਲਿਆ, ਉਹ ਤੀਲਾ ਉਸ ਮੂਰਤੀ ਦੇ ਅੰਦਰ ਹੀ ਸਮਾ ਗਿਆ। ਵੇਖਣ ਤੋਂ ਬਾਅਦ ਕਾਲੀਦਾਸ ਕਹਿੰਦਾ, ਰਾਜਨ, ਆ ਪਹਿਲੀ ਮੂਰਤੀ ਜਿਹੜੀ ਇੱਕ ਕੰਨ 'ਚੋਂ ਤੀਲਾ ਪਾਇਆ, ਦੂਸਰੇ 'ਚੋਂ ਨਿਕਲ ਗਿਆ, ਇਸ ਮੂਰਤੀ ਦੀ ਧੇਲਾ ਕੀਮਤ ਨਹੀਂ, ਟਕਾ ਕੀਮਤ ਨਹੀਂ, ਇਹਨੂੰ ਬਾਹਰ ਰੱਖੋ। ਉਹਨੇ ਕਿਹਾ, ਜਿਹੜੀ ਦੂਸਰੀ ਮੂਰਤੀ ਹੈ, ਕੰਨ ਵਿੱਚ ਪਾਇਆ ਤੇ ਮੂੰਹ ਤੋਂ ਬਾਹਰ ਨਿਕਲਿਆ, ਇਹਦੀ ਕੀਮਤ ਇੱਕ ਮੋਹਰ ਜ਼ਰੂਰ ਦੇ ਦਿਓ। ਤੇ ਕਹਿਣ ਲੱਗਾ, ਜਿਹੜੀ ਤੀਸਰੀ ਮੂਰਤੀ ਹੈ, ਕੰਨ ਵਿੱਚ ਤੀਲਾ ਪਾਇਆ ਤੇ ਅੰਦਰ ਹੀ ਖੱਪ ਗਿਆ, ਕਹਿੰਦਾ, ਆਪਣਾ ਜਿਤਨਾ ਵੀ ਤੇਰਾ ਖਜ਼ਾਨਾ ਹੈ, ਸਾਰਾ ਖਜ਼ਾਨਾ ਵੀ ਦੇ ਦੇ ਤੇ ਇਸ ਮੂਰਤੀ ਦੀ ਕੀਮਤ ਨਹੀਂ ਪੈ ਸਕਦੀ। ਉਹਨੇ ਕਿਹਾ, ਹੈ ਕੀ ਚੀਜ਼? ਕਾਲੀਦਾਸ ਨੇ ਉੱਤੇ ਸਮਝਾਉਂਦਿਆਂ ਕਿਹਾ ਸੀ, ਅਸਲ ਵਿੱਚ ਇਸ ਸੁਗੜ ਮੂਰਤੀਕਾਰ ਨੇ ਤਿੰਨ ਤਰ੍ਹਾਂ ਦੇ ਸਰੋਤਿਆਂ ਦੀ ਜ਼ਿੰਦਗੀ ਬਿਆਨ ਕੀਤੀ ਹੈ। ਸ਼ਬਦ ਨੂੰ ਸਮਝਿਓ ਬਰੀਕੀ ਨਾਲ, ਤਿੰਨ ਤਰ੍ਹਾਂ ਦੇ ਸਰੋਤੇ ਕਹੇ ਨੇ। ਇੱਕ ਉਹ ਕੰਨਾਂ ਨਾਲ ਸੁਣਨ ਵਾਲੇ ਨੇ ਕਿ ਜਿਹੜੇ ਰੋਜ਼ ਸੁਣਦੇ ਨੇ, ਇੱਕ ਕੰਨ ਵਿੱਚ ਸ਼ਬਦ ਪੈਂਦਾ ਤੇ ਦੂਜੇ 'ਚੋਂ ਬਾਹਰ ਨਿਕਲ ਜਾਂਦਾ। ਸੱਚ ਇਵੇਂ ਕਿ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਵੀ ਨਹੀਂ ਪਤਾ ਲੱਗਦਾ ਜੇ ਮੈਂ ਸੁਣ ਕੇ ਕੀ ਆਇਆ। ਇੱਕ ਕੰਨ 'ਚੋਂ ਸੁਣਿਆ, ਦੂਜੇ ਤੋਂ ਬਾਹਰ। ਕਹਿਣ ਲੱਗੇ, ਧੇਲਾ ਕੀਮਤ ਨਹੀਂ ਪੈਣੀ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ। ਗੁਰੂ ਗ੍ਰੰਥ ਸਾਹਿਬ 'ਚ ਕਿਹਾ, ਕਬੀਰ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਏ ਫੂਕ। ਕਹਿਣ ਲੱਗਾ, ਜਿਹਦੀ ਇੱਕ ਮੋਹਰ ਕੀਮਤ ਪਾਈਏ, ਇਹ ਉਹ ਸਰੋਤਾ ਹੈ ਜਿਹੜਾ ਰੋਜ਼ ਕੰਨਾਂ ਨਾਲ ਸੁਣਦਾ ਪਰ ਬਾਹਰ ਨਿਕਲ ਕੇ ਜਿਹਨੇ ਸੁਣਾਇਆ ਉਹਦੀ ਤਾਰੀਫ ਬੜੀ ਕਰਦਾ, ਵਾਹ ਵੀ ਕਮਾਲ ਕਰ ਦਿੱਤੀ ਅੱਜ ਕਥਾ 'ਚ, ਕਮਾਲ ਕਰ ਦਿੱਤੀ ਅੱਜ ਕੀਰਤਨ ਵਿੱਚ। ਉਹ ਸਾਰਾ ਦਿਨ ਉਹਦੇ ਗੀਤ ਹੀ ਗਾਈ ਜਾਂਦਾ, ਕਮਾਲ ਕਰ ਦਿੱਤੀ, ਪਰ ਜੇ ਸ਼ਬਦ ਨੂੰ ਗਾਇਆ, ਜੇ ਸ਼ਬਦ ਦੀ ਵਿਆਖਿਆ ਕੀਨੀ, ਉਹਨੂੰ ਆਪਣੀ ਜ਼ਿੰਦਗੀ 'ਚ ਕਮਾਇਆ ਹੀ ਨਹੀਂ। ਕਹਿੰਦੇ ਨੇ, ਘੱਟੋ ਘੱਟ ਉਹਦੀ ਇੱਕ ਮੋਹਰ ਕੀਮਤ ਪਾ ਦਿਓ, ਸਾਰਾ ਦਿਨ ਚੇਤਾ ਤਾਂ ਰੱਖਦਾ ਵੀ ਕਮਾਲ ਅੱਜ ਹੋਈ ਹੈ। ਉਹਨੇ ਕਿਹਾ, ਤੀਸਰੀ ਤਰ੍ਹਾਂ ਦੇ ਸਰੋਤਾ ਹੈ, ਇਹਦੀ ਕੋਈ ਕੀਮਤ ਨਹੀਂ ਪੈ ਸਕਦੀ। ਮੂਰਤੀ ਦੇ ਕੰਨ ਅੰਦਰ ਤੀਲਾ ਪਾਇਆ, ਡੱਕਾ ਪਾਇਆ, ਉਹ ਅੰਦਰ ਹੀ ਚਲਾ ਗਿਆ ਤੇ ਤੀਸਰੀ ਤਰ੍ਹਾਂ ਦਾ ਸਰੋਤਾ ਹੋਵੇ ਕਿ ਜੋ ਕੁਝ ਆਪਣੇ ਕੰਨਾਂ ਵਿੱਚ ਸੁਣਿਆ ਨਾ ਉਹਨੂੰ ਬਾਹਰ ਨਿਕਲਣ ਦਿੱਤਾ ਨਾ ਉਹ ਜ਼ਿਆਦਾ ਜ਼ਬਾਨ ਤੋਂ ਬੋਲਿਆ ਉਹ ਸੁਣਨ ਵਾਲਾ ਇੰਨਾ ਗਹਿਰਾ ਚਲਾ ਗਿਆ ਕਿ ਜੋ ਕੁਝ ਸੁਣਿਆ ਉਹਦੇ ਅੰਦਰ ਹੀ ਸਮਾ ਗਿਆ। ਸੱਚ ਇਹ ਜੇ ਕਿ ਕੰਨ ਸੁਣਦੇ ਨੇ, ਪਹਿਲੀ ਗੱਲ ਕਿ ਘਰੋਂ ਬੰਦਾ ਤਿਆਰੀ ਕਰਕੇ ਆਉਂਦਾ ਮੈਂ ਸੁਣਨਾ ਕੀ ਹੈ। ਮੈਂ ਅਕਸਰ ਬੇਨਤੀ ਕਰਨਾ ਵਾ ਅੱਜ ਸਾਡੀ ਸਰੋਤ ਇਹ ਵੇ ਅਸੀਂ ਬੰਦੇ ਨਾਲ ਜੁੜ ਕੇ ਸੁਣਨੇ ਆ, ਸ਼ਾਇਦ ਗੁਰੂ ਸ਼ਬਦ ਨਾਲ ਜੁੜ ਕੇ ਉਹਨੇ ਨਹੀਂ। ਹੈ ਕੌੜਾ ਸੱਚ ਕਿ ਅੱਜ ਫਲਾਣੇ ਬੰਦੇ ਮੇਰੇ ਨੇ ਆਉਣਾ ਕਥਾ ਕਰਨੀ ਮੈਂ ਉਹਨੂੰ ਸੁਣਨਾ ਹੈ, ਅੱਜ ਫਲਾਣੇ ਬੰਦੇ ਸਾਡੇ ਨੇ ਕੀਰਤਨ ਕਰਨਾ ਮੈਂ ਉਹਨੂੰ ਸੁਣਨਾ ਹੈ। ਖਿਮਾ ਕਰਿਓ, ਅਸੀਂ ਉਹ ਕੁਝ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਪਹਿਲਾਂ ਚੰਗਾ ਲੱਗਦਾ ਤੇ ਜਿਸ ਸੁਣਨ ਦੇ ਨਾਲ ਸਾਡੇ ਅੰਦਰ ਉਤਲ ਪੁਤਲ ਮੱਚੇ, ਜਿਹੜੀ ਗੱਲ ਸਾਡੇ ਅੰਦਰ ਨੂੰ ਸੱਚੀ ਨਾ ਪਾਏ, ਹਕੀਕਤ ਇਹ ਬੰਦਾ ਉਸ ਗੱਲ ਨੂੰ ਸੁਣਨ ਨੂੰ ਵੀ ਤਿਆਰ ਨਹੀਂ। ਮੈਂ ਫਿਰ ਪ੍ਰਕਰਨ ਅੰਦਰ ਰਹਾਂ ਕਿ ਕੰਨ ਉਹ ਕਿ ਜਿਨ੍ਹਾਂ ਕੰਨਾਂ ਨੇ ਪਰਮਾਤਮਾ ਦਾ ਨਾਮ ਸੁਣਿਆ ਤੇ ਜਿਨ੍ਹਾਂ ਨੇ ਸੁਣਿਆ ਉਹ ਇੰਨੇ ਕੁ ਗਹਿਰੇ ਚਲੇ ਗਏ ਤੇ ਧੰਨ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਜ਼ਿਆਦਾ ਜ਼ੋਰ ਸਾਡੇ ਸੁਣ ਤੇ ਦਿੱਤਾ ਹੈ। ਅਸੀਂ ਚਾਰ ਪੌੜੀਆਂ ਪੜ੍ਹਨੇ ਤੇ ਚਾਰਾਂ ਪੌੜੀਆਂ ਵਿੱਚ ਜਿਨ੍ਹਾਂ ਨੂੰ ਸੁਣਦੀ ਜਾਚ ਆ ਜਾਏ ਉਹ ਕਿੰਨੇ ਕੁ ਉੱਚੇ ਹੋ ਜਾਂਦੇ। ਫਿਰ ਬੇਨਤੀ ਕਰਦੇ ਹਾਂ ਕਿ ਜਿੰਨੀ ਗਹਿਰੀ ਸਰੋਤ ਬਣੇਗੀ ਉਹਨਾਂ ਇਨਸਾਨ ਅੰਦਰੋਂ ਡੂੰਘਾ ਤੇ ਗੰਭੀਰ ਹੁੰਦਾ ਜਾਏਗਾ ਤੇ ਜਿੰਨਾ ਇਨਸਾਨ ਬੜਬੋਲਾ ਹੋਵੇਗਾ ਉਨੀ ਉਹਦੀ ਸਰੋਤ ਘੱਟ ਹੋਵੇਗੀ। ਇੱਕ ਉਰਦੂ ਦੇ ਅਦੀਬ ਨੇ ਲਿਖਿਆ ਕਿ ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਕਾ ਸਕੂਤ, ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਕਾ ਸਕੂਤ ਕਿ ਜਦੋਂ ਦਰਿਆ ਹੁੰਦਾ ਰੌਲਾ ਪਾਈ ਆਉਂਦਾ, ਤੇਜ਼ ਤੇਜ਼ ਪਾਣੀ, ਕਿਤੇ ਪੱਥਰਾਂ ਨਾਲ ਵੱਜ, ਕਿਤੇ ਦਰਖਤਾਂ ਨਾਲ ਵੱਜ, ਸ਼ੋਕ ਦੇ ਦਰਿਆ ਚੱਲਦੇ ਨੇ ਤੇ ਜਦੋਂ ਸਮੁੰਦਰ ਵਿੱਚ ਦਰਿਆ ਸਮਾਉਂਦਾ ਤੇ ਇੱਕੋ ਦਮ ਸਮੁੰਦਰ ਕਹਿ ਦਿੰਦਾ ਕਮਲਿਆ ਉੱਚੀ ਰੌਲਾ ਪਾਉਣ ਵਾਲਿਆ ਤੇਰੇ ਕੋਲ ਪਾਣੀ ਜ਼ਰੂਰ ਸੀ ਪਰ ਗਹਿਰਾਈ ਨਹੀਂ। ਦੇਖ ਮੈਨੂੰ ਰੱਬ ਨੇ ਗਹਿਰਾਈ ਦਿੱਤੀ ਹੈ ਪਰ ਮੈਨੂੰ ਰੌਲਾ ਪਾਉਣਾ ਨਹੀਂ ਦਿੱਤਾ। ਜਿੰਨਾ ਗਹਿਰਾ ਹੋਵੇਗਾ ਉਨਾ ਘੱਟ ਬੋਲੇਗਾ ਤੇ ਜਿੰਨਾ ਅੰਦਰੋਂ ਖਲਕਾ ਹੋਵੇਗਾ ਉਨਾ ਜ਼ਿਆਦਾ ਬੋਲੇਗਾ। ਉਹ ਲਿਖਦਾ ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਕਾ ਸਕੂਤ, ਜਿਸ ਮੇ ਜਿਤਨਾ ਜ਼ਫਰ ਹੈ, ਜਿਸ ਕੋਲ ਜਿੰਨੀ ਗਹਿਰਾਈ ਹੈ, ਵੋ ਉਤਨਾ ਹੀ ਖਾਮੋਸ਼ ਹੈ, ਉਹ ਉਨਾ ਚੁੱਪ ਹੈ। ਗੁਰਮੁਖੋ ਕਦੀ ਸੁਣੀਏ, ਚੁੱਪ ਸਿਮਰਨ ਵਿੱਚ ਵੀ ਬਹੁਤ ਕੁਝ ਸੁਣਿਆ ਜਾਂਦਾ। ਠੀਕ ਹੈ ਆਪਾਂ ਬੋਲਦੇ ਹਾਂ, ਪ੍ਰੋਫੈਸਰ ਪੂਰਨ ਸਿੰਘ ਹੁਣਾਂ ਇੱਕ ਬੜਾ ਪਿਆਰਾ ਬਚਨ ਕਿਹਾ ਕਿਉਂਕਿ ਉਹ ਜਜ਼ਬਾਤੀ ਕਵੀ ਨੇ, ਉਹਨਾਂ ਦਾ ਵਾਰਤਕ ਵੀ ਜਜ਼ਬਾਤ ਤੇ ਪ੍ਰੇਮ ਚ ਭਿੱਜਿਆ ਤੇ ਉਹਨਾਂ ਦੀ ਕਵਿਤਾ ਵੀ ਪ੍ਰੇਮ ਵਿੱਚ ਭਿੱਜੀ ਹੈ। ਉਹਨਾਂ ਦੀ ਰਚਨਾ ਵਿੱਚ ਮੈਨੂੰ ਇੱਕ ਗੱਲ ਪੜ੍ਹਨ ਨੂੰ ਮਿਲੀ, ਕਹਿੰਦੇ ਨੇ ਕਿ ਸਿੱਪੀ ਸਮੁੰਦਰ ਦੇ ਪਾਣੀ ਉੱਤੇ ਤਰਦੀ ਹੈ ਤੇ ਜੇ ਸਿੱਪੀ ਨੂੰ ਪਕੜ ਕੇ ਆਪਾਂ ਧੱਕੇ ਨਾਲ ਜ਼ੋਰ ਨਾਲ ਉਹਦਾ ਮੂੰਹ ਬੰਦ ਕਰਨਾ ਚਾਹੀਏ ਤੇ ਕਦੀ ਸਿੱਪੀ ਦਾ ਮੂੰਹ ਜ਼ੋਰ ਨਾਲ ਬੰਦ ਨਹੀਂ ਹੁੰਦਾ। ਉਹ ਸਿੱਪੀ ਤਰਦੀ ਰਹੇ ਪਰ ਅਰਸ਼ਾਂ ਤੋਂ ਜਦੋਂ ਸਵਾਂਤੀ ਬੂੰਦ ਉਹ ਸਿੱਪੀ ਦੇ ਵਿੱਚ ਡਿੱਗਦੀ ਏ ਤੇ ਅਚਨਚੇਤ ਰੱਬ ਕੀ ਕਰਦਾ, ਉਸ ਸਿੱਪੀ ਵਿੱਚ ਪਾਣੀ ਦੀ ਬੂੰਦ ਜਾਣ ਦੀ ਦੇਰ ਏ ਮੂੰਹ ਉਹਦਾ ਆਪਣੇ ਆਪ ਹੀ ਬੰਦ ਹੋ ਜਾਂਦਾ, ਧੱਕਾ ਨਹੀਂ ਕਰਨਾ ਪੈਂਦਾ, ਉਹ ਬੰਦ ਹੋ ਜਾਂਦਾ। ਤੇ ਜਿਉਂ ਜਿਉਂ ਸਿੱਪੀ ਦਾ ਮੂੰਹ ਬੰਦ ਹੁੰਦਾ ਤਿਉਂ ਤਿਉਂ ਪਾਣੀ ਦੀ ਉੱਪਰ ਦੀ ਤਹਿ ਤੋਂ ਉਹ ਗਹਿਰੀ ਡੂੰਘੀ ਡੁੱਬੀ ਜਾਂਦੀ ਏ ਤੇ ਜਿਤਨੀ ਸਿੱਪੀ ਸਮੁੰਦਰ ਵਿੱਚ ਡੂੰਘੀ ਡੁੱਬੇਗੀ ਸੱਚ ਏਵੇ ਉਹਨਾਂ ਕੀਮਤੀ ਮੋਤੀ ਨੂੰ ਜਨਮ ਦਿੰਦੀ ਹੈ। ਸਿੱਪੀਆਂ ਕਦੀ ਲਹਿਰਾਂ ਉੱਤੇ ਤਰ ਕੇ ਜਨਮ ਨਹੀਂ ਦਿੰਦੀਆਂ ਮੋਤੀਆਂ ਨੂੰ, ਮੋਤੀ ਉਸ ਸਿੱਪੀ ਵਿੱਚ ਬਣਦਾ ਜਿਹੜੀਆਂ ਗੰਭੀਰਤਾ ਵਿੱਚ ਚਲੀਆਂ ਜਾਂਦੀਆਂ ਨੇ। ਮੈਨੂੰ ਵਾਕਈ ਗੱਲ ਇੰਨੀ ਚੰਗੀ ਲੱਗੀ, ਮੈਂ ਸੋਚਣਾ ਅਸੀਂ ਰੀਸ ਕਰਕੇ ਹੱਥ ਨਾਲ ਚੁੱਪ ਕਰਨਾ ਚਾਹੁੰਦੇ ਹਾਂ ਪਰ ਹੱਥ ਦੀ ਚੁੱਪ ਕਪਟ ਬਣ ਜਾਂਦੀ ਏ। ਜਿੱਦਣ ਗੁਰੂ ਨਾਮ ਅੰਮ੍ਰਿਤ ਦੀ ਬੂੰਦ ਪਾਦੇ ਉਦਣ ਕਹਿਣਾ ਨਹੀਂ ਪੈਂਦਾ। ਸੱਚ ਇਵੇਂ ਬੂੰਦ ਗਈ ਹੋਵੇ ਤੇ ਚੁੱਪ ਆਪਣੇ ਆਪ ਹੀ ਜਨਮ ਲੈ ਲੈਂਦੀ ਤੇ ਜਿਹੜੀ ਹੱਥ ਕਰਕੇ ਚੁੱਪ ਏ ਤੇ ਉਹਨੂੰ ਤਾਂ ਬਾਬਾ ਜੀ ਨੇ ਕਿਹਾ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਹੁਣ ਜਦੋਂ ਅੰਦਰ ਨਾਮ ਅੰਮ੍ਰਿਤ ਦੀ ਬੂੰਦ ਜਾਏ ਤੇ ਇਸ ਨੂੰ ਬੋਲਣ ਦੀ ਲੋੜ ਨਹੀਂ। ਭਾਈ ਗੁਰਦਾਸ ਸਾਹਿਬ ਨੇ ਇਸ ਅਵਸਥਾ ਆਪਣੀ ਰਚਨਾ ਵਿੱਚ ਕਿਹਾ ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਣ ਸ਼ਬਦ ਨਾ ਸੁਣੀ ਬੋਲਾਂ ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਣ ਅਲਨਾ ਖੋਲਾ ਅਗਲੀ ਤੋਕੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ ਉਹ ਕੈਸੀ ਚੁੱਪ ਹੈ ਉਹ ਕਪਟ ਵਾਲੀ ਚੁੱਪ ਨਹੀਂ ਸੱਚ ਏਵੇ ਉਹ ਆਤਮ ਰਸ ਵਾਲੀ ਚੁੱਪ ਹੈ ਜਦੋਂ ਸਿਮਰਨ ਕਰਦਿਆਂ ਕਰਦਿਆਂ ਤੇ ਸ਼ਬਦ ਨੂੰ ਸੁਣਦਿਆਂ ਸੁਣਦਿਆਂ ਅੰਦਰ ਖਮੋਸ਼ੀ ਵਰਤ ਜਾਏ ਸੱਚ ਏਵੇ ਉਸੇ ਖਮੋਸ਼ੀ ਵਿੱਚੋਂ ਬੰਦੇ ਦਾ ਆਤਮਕ ਜੀਵਨ ਜਨਮ ਲੈਂਦਾ ਹੈ ਫਿਰ ਮੈਂ ਸ਼ਬਦ ਦੌਰਾਨ ਲੱਗਾਂ ਗੁਰੂ ਨੇ ਸਰੋਤ ਦੀ ਗੱਲ ਕੀਤੀ ਪਹਿਲਾਂ ਕਿ ਉਹ ਸਰਵਣ ਝੂਠੇ ਨੇ ਜਿਹੜੇ ਕੂੜ ਸੁਣਦੇ ਪਏ ਨੇ ਜੋ ਕੋਈ ਸੁਣਦੇ ਨੇ ਉਹਨਾਂ ਨਾਸ਼ ਹੋ ਜਾਣੇ ਉਹ ਕੰਨ ਹੀ ਪਰਵਾਨ ਨੇ ਜਿਹੜੇ ਕੰਨਾਂ ਵਿੱਚ ਗੁਰੂ ਦੀ ਪਰਮਾਤਮਾ ਦੀ ਸ਼ਬਦ ਦੀ ਆਵਾਜ਼ ਪੈਂਦੀ ਏ ਤਾਂ ਹੀ ਗੁਰੂ ਨੇ ਸੁਣਨ ਬਾਰੇ ਕਿਹਾ ਕਿ ਜੇ ਸੁਣਨ ਲੱਗ ਪਏਗਾ ਤੇ ਚੇਤੇ ਰੱਖੀ ਤੂੰ ਸਿੱਧ ਬਣ ਜਾਏਗਾ ਸੁਣੇਗਾ ਤੂੰ ਪੀਰ ਬਣ ਜਾਏਗਾ ਸੁਣੇਗਾ ਤੂੰ ਦੇਵਤਾ ਬਣ ਜਾਏਗਾ ਸੁਣੇਗਾ ਤੂੰ ਨਾਥ ਬਣ ਜਾਏਗਾ ਸੁਣੇਗਾ ਤੇ ਤੂੰ ਪਰਮਾਰਥ ਦੇ ਸ਼ਿਖਰ ਤੇ ਪਹੁੰਚ ਜਾਏਗਾ ਅਸੀਂ ਚਾਰੇ ਪੌੜੀਆਂ ਪੜ੍ਹਨੇ ਹੁੰਦੇ ਹਾਂ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋਭ ਪਾਤਾਲ ਸੁਣਿਆ ਪੋ ਨਾ ਸਕਿਆ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਉਹ ਸਰੋਤ ਅੱਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਪਹਿਲਾ ਬਚਨ ਇਹ ਕੀਤਾ ਕਹਿਣ ਲੱਗੇ ਦੇਖ ਕਿਆ ਸੁਣਿੰਦੋ ਕੂੜ ਵੰਜਨ ਪਵਨ ਚੁਲਾਰਿਆ ਕਿਉਂ ਸਵੇਰ ਤੋਂ ਸ਼ਾਮ ਤੱਕ ਝੂਠ ਸੁਣੀ ਜਾਂਦਾ ਹੈ ਕੂੜ ਸੁਣੀ ਜਾਂਦਾ ਤੇ ਜਿਹੜੇ ਪਦਾਰਥਾਂ ਦੀਆਂ ਬਾਤਾਂ ਸੁਣਨਾ ਇਹ ਪਵਨ ਚੁਲਾਰਿਆ ਇਹ ਪਵਨ ਦੇ ਬੁੱਲੇ ਦੀ ਤਰ੍ਹਾਂ ਨੇ ਪਵਨ ਦਾ ਝੋਂਕਾ ਆਇਆ ਜਿਵੇਂ ਉਹ ਚਲਾ ਜਾਂਦਾ ਹੈ ਇਹ ਗੱਲਾਂ ਦੀ ਕੋਈ ਅਹਿਮੀਅਤ ਨਹੀਂ ਇਹ ਝੂਠੀਆਂ ਬਾਤਾਂ ਬਿਣਸ ਜਾਣਗੀਆਂ ਤੇ ਨਾਲ ਮਹਾਰਾਜ ਜੀ ਨੇ ਅੱਗੇ ਬਚਨ ਕੀਤੇ ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣਿੰਦੇ ਸੱਚ ਧਣੀ ਉਹ ਕੰਨ ਹੀ ਪ੍ਰਵਾਨ ਨੇ ਸੱਚ ਧਣੀ ਦਾ ਅਰਥ ਸੱਚਾ ਖਸਮ ਪਰਮਾਤਮਾ ਜਿਹੜੇ ਕੰਨ ਪਰਿਪੂਰਨ ਪਰਮਾਤਮਾ ਦੀ ਸ਼ਬਦ ਨੂੰ ਆਵਾਜ਼ ਨੂੰ ਉਹਦੇ ਬੋਲਾਂ ਨੂੰ ਸੁਣਦੇ ਹਨ
ਸੰਤ ਤਿੰਨ ਕੋਲ ਕਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ
ਧੰਨ ਗੁਰੂ ਪੰਚਮ ਪਾਤਸ਼ਾਹ ਹੁਣ ਸ਼ਲੋਕ ਦੀ ਵਿਆਖਿਆ ਕਹਿ ਲਓ ਜਾਂ ਵਿਸਤਾਰ ਸੰਤ ਵਿੱਚ ਕਰਦੇ ਕਹਿੰਦੇ ਮੈਂ ਉਹਨਾਂ ਤੋਂ ਘੋਲ ਘੁਮਾਈ ਉਹਨਾਂ ਤੋਂ ਕੁਰਬਾਨ ਜਾਵਾਂ ਬਲਿਖਾਰ ਜਾਵਾਂ ਜਿਨ੍ਹਾਂ ਨੇ ਆਪਣੇ ਕੰਨਾਂ ਦੀ ਸਰੋਤ ਪ੍ਰਭੂ ਦਾ ਨਾਮ ਬਣਾ ਲਿਆ ਹੈ ਜੋ ਰੋਜ਼ ਆਪਣੇ ਅੰਤਰ ਬੈਠ ਕੇ ਪ੍ਰਭੂ ਦੇ ਨਾਮ ਨੂੰ ਸੁਣਦੇ ਹਨ
ਇਹ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ
ਦੇਖੋ ਗੱਲ ਕੰਨਾਂ ਦੀ ਚੱਲ ਰਹੀ ਹੈ ਪਰ ਇਹਦੇ ਵਿੱਚ ਮਹਾਰਾਜ ਜੀ ਨੇ ਰਸਨਾ ਦਾ ਜ਼ਿਕਰ ਕਰ ਦਿੱਤਾ ਕਹਿੰਦੇ ਨੇ ਉਹ ਸਹਿਜ ਅਵਸਥਾ ਵੀ ਚਲੇ ਗਏ ਉਹ ਜ਼ਿੰਦਗੀ ਵਿੱਚ ਸੁਹੇਲੇ ਬਣ ਗਏ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਪਰਮਾਤਮਾ ਦੇ ਨਾਮ ਨੂੰ ਭਣਿਆ ਉਸ ਨੂੰ ਬੋਲਿਆ ਕੰਨਾਂ ਨਾਲ ਸੁਣਿਆ ਤੇ ਜ਼ਬਾਨ ਨਾਲ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ
ਇਹ ਸਹਿਜ ਸੁਹੇਲੇ ਗੁਣ ਮੋਲੇ ਜਗਤ ਉਧਾਰਨ ਆਏ
ਉਸ ਨਾਮ ਨੂੰ ਜਪਣ ਵਾਲੇ ਸਹਿਜ ਨੇ ਸੁਖੀ ਨੇ ਉਹ ਅੰਦਰੋਂ ਚਿੰਤਾ ਤੋਂ ਮੁਕਤ ਨੇ ਮਹਾਰਾਜ ਕਹਿੰਦੇ ਨੇ ਇਹੋ ਜਿਹੀਆਂ ਰੂਹਾਂ ਕਰੋੜਾਂ ਵਿੱਚੋਂ ਇੱਕ ਅੱਧੀਆਂ ਪੈਦਾ ਹੁੰਦੀਆਂ ਨੇ ਜੋ ਸੁਣ ਕੇ ਬੋਲਦੇ ਨੇ ਜਾਂ ਬੋਲ ਕੇ ਸੁਣਦੇ ਮਹਾਰਾਜ ਕਹਿੰਦੇ ਉਹ ਕਾਹਦੇ ਵਾਸਤੇ ਆਏ ਨੇ ਉਹ ਕਰਮ ਭੋਗਣ ਲਈ ਨਹੀਂ ਉਹ ਉਮਰ ਭੋਗਣ ਲਈ ਨਹੀਂ ਰਸਾਂ ਕਸਾਂ ਵਿੱਚ ਜ਼ਿੰਦਗੀ ਨੂੰ ਤਬਾਹ ਕਰਨ ਲਈ ਨਹੀਂ ਉਹਨਾਂ ਨੇ ਆਪ ਅੰਦਰੋਂ ਸੁਣਿਆ ਤੇ ਇਸ ਭੁੱਲੇ ਭਟਕੇ ਇਸ ਤਪਦੇ ਸਰਦੇ ਸੰਸਾਰ ਦਾ ਉਧਾਰ ਕਰਨ ਆਏ ਹਨ
ਬੋਹਿਤ ਸਾਗਰ ਪ੍ਰਭ ਚਰਣਾ ਕੀਤੇ ਪਾਰ ਲੰਘਾਏ
ਫਿਰ ਇਹੋ ਜਿਹੇ ਗੁਰਮੁਖ ਜਨ ਜਿਨ੍ਹਾਂ ਨੇ ਆਪਣੇ ਅੰਦਰੋਂ ਸੁਣਿਆ ਕਹਿੰਦੇ ਸੰਸਾਰ ਇੱਕ ਭੈ ਸਾਗਰ ਹੈ ਸੱਚ ਜੇ ਹੈ ਭੈ ਸਾਗਰ ਹੈ ਪਤਨੀਆਂ ਕਿੰਨੀਆਂ ਕੁ ਲਹਿਰਾਂ ਉੱਠਦੀਆਂ ਨੇ ਸਮੁੰਦਰ ਦੀ ਲਹਿਰ ਨਾਲ ਤੁਲਨਾ ਦਿੰਦੇ ਹਾਂ ਸਮੁੰਦਰ ਦੀ ਲਹਿਰ ਤਾਂ ਫਿਰ ਵੀ ਕਦੀ ਕਦੀ ਸ਼ਾਂਤ ਹੋ ਜਾਂਦੀ ਏ ਪਰ ਜਿਹੜੀਆਂ ਮਨ ਦੀਆਂ ਲਹਿਰਾਂ ਉੱਠਦੀਆਂ ਨੇ ਇਹ ਤਾਂ ਰਾਤ ਨੂੰ ਸੁੱਤਿਆਂ ਵੀ ਕਦੀ ਸ਼ਾਂਤ ਨਹੀਂ ਹੁੰਦੀਆਂ ਇਹ ਲਹਿਰਾਂ ਉੱਠੀ ਜਾਂਦੀਆਂ ਮਹਾਰਾਜ ਕਹਿੰਦੇ ਸੰਸਾਰ ਇੱਕ ਭੈ ਸਾਗਰ ਹੈ ਪਰਮਾਤਮਾ ਦੇ ਚਰਨ ਇੱਕ ਬੋਇਥ ਨੇ ਜਹਾਜ਼ ਨੇ ਤੇ ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ ਉਹਨਾਂ ਨੇ ਆ ਬਿਖਮ ਇਹ ਦੁਸ਼ਤਰ ਡਰਾਵਣੇ सागर नू आसानी नल तर लिया है।
जिनको कृपा करी मेरा ठाकुर तिनका लेखा ना गणया।
जिन्ना ऊपर मेरे ठाकुर ने प्रभु ने कृपा कर दिती फिर उन्हां दे लेखे नहीं गिने जांदे। लेखा है जरूर, हुण आपां जे इहनू पढ़ के कहीए लेखा नहीं हुंदा, आपां ए भी कहन लग पए ना अजकल, नहीं जी इह तां सनातन मत दी गल, लेखा किते हुंदा। मैं बेनती करां जिहड़े सी लोग कहन लग पए आ इह पाप पुन ते कहानियां ने मुहावरे ने जी बाणी च, ओ गुरु के सिखो, गुरु नानक ने एक तुक लिख दिती लोको, ए अखाण नहीं ए हकीकत जे, पुन्नी पापी आखण नाखे, ए अखाण नहीं ए हकीकत है, पुन भी ने ते पाप भी ने, पुन्नी पापी आखण नाहे कर कर करना, लिख लै जाओ प्यारिया, जो कुछ करना पिया ना लिखिया जाना है, ते आपां कहने ते चढ़ जाना है। महाराज ने कहा जाहो, इहदा मतलब जदो तू जाएगा लिखिया होया तेरे नाल जाएगा। पुन्नी पापी आखण नाहे कर कर करना लिख लै जाहो, नानक हुक्मी आवो जाहो। उहदे विच बचन है आपे बीज आपे ही खाओ, जो तू बीजिया है हुण ओह कटेगा नहीं। आदमी ए कर्मां नूं ते कही जांदा है नहीं जी जो कर्म कर रहे हैं लेखा थोड़ा है, हुण जिहड़ी जमीन विच बीज पा के आया ते बीज पा के कह नहीं जी बस मैं तां बीज पा दिता हुण उगना थोड़ा है, तू घर आके बह जा, चेते रखी जेड़े सट के दाने आए वो तेरी गैर हाजरी विच भी उगण गए, उन्होंने कोई नहीं रोक सकता। महाराज जी ने कहा जेड़े बंदगी भी जुड़ गए लेखा है पर बंदगी करने वालियां दा कोई लेखा नहीं। शब्द मैं कह दिया गुरु ग्रंथ साहब ने तो वचन किया कि नानक आख है रे मना सुनिए सिख सही, लेखा रब मंगेसिया बैठा कढ वही। ਹੁਣ ਬਹੀ ਦਾ ਪਤਾ ਆਪਾਂ ਸਾਰਿਆਂ ਨੂੰ ਨਾ, ਸ਼ਾਹੂਕਾਰ ਤੋਂ ਜਿਉਂ ਜਿਉਂ ਕਰਜ਼ਾ ਲਈ ਜੋ ਤਿਉਂ ਤਿਉਂ ਹੀ ਚਾੜੀ ਜਾਂਦਾ ਉੱਤੇ ਬਹੀ ਦੇ ਕਿ ਫਲਾਣੇ ਰਹੀ ਇੰਨੇ ਲੈ, ਇਸ ਦਿਨ ਇੰਨੇ ਲੈ, ਤੇ ਜਿੱਦਣ ਫਿਰ ਨਿਬੇੜੇ ਤੇ ਆਉਂਦਾ ਉਹ ਕਈ ਸਾਲਾਂ ਦੀਆਂ ਪੁਰਾਣੀਆਂ ਵਹੀਆਂ ਕੱਢ ਕੇ ਸਾਹਮਣੇ ਰੱਖਦਾ ਆਹ ਕੁਝ ਤੂੰ ਮੇਰੇ ਤੋਂ ਲਿਆ। ਕਹਿੰਦੇ ਨੇ ਜਿਹੜੇ ਕਰਮ ਤੂੰ ਕਰਨਾ ਪਿਆ ਨਾ, ਰੱਬ ਨੇ ਜਿੱਦਣ ਲੇਖਾ ਮੰਗਿਆ ਚੇਤੇ ਰੱਖੀ ਉਹਦੇ ਕੋਲ ਸਾਰਿਆਂ ਦਾ ਰਿਕਾਰਡ ਹੈ। ਮੈਂ ਇੱਥੇ ਇੱਕ ਸ਼ਬਦ ਕਹਿ ਦਿਆਂ ਕਿ ਆਹ ਬਾਹਰ ਮੁਖੀ ਲੋਕੀ ਰਿਕਾਰਡ ਅੱਗੇ ਪਿੱਛੇ ਕਰ ਜਾਂਦੇ ਜੀ। ਮੰਨ ਲਓ ਆਹ ਹਿੰਦੁਸਤਾਨ ਦੇ ਵਿੱਚ ਤਾਂ ਹੈ ਹੀ ਏ ਕਿ ਰੁਪਈਏ ਦੇ ਉਹ ਫਾਇਲ ਕਿੱਧਰ ਦੀ ਕਿੱਧਰ ਚਲੀ ਜਾਂਦੀ ਹੈ, ਉਹ ਲੇਖੇ ਵਾਲੀਆਂ ਫਾਈਲਾਂ ਫੁੱਕੀਆਂ ਜਾਂਦੀਆਂ ਨੇ, ਉਹ ਗੁੰਮ ਹੀ ਹੋ ਜਾਂਦੀਆਂ ਨੇ। ਪਰ ਜਿਹੜਾ ਰੱਬ ਦੇ ਘਰ ਦਾ ਲੇਖਾ ਹੈ ਨਾ, ਉੱਥੇ ਨਾ ਤਾਂ ਵਹੀ ਕੋਈ ਬਦਲ ਸਕਦਾ ਤੇ ਨਾ ਉਹ ਰਿਸ਼ਵਤ ਨਾਲ ਉਹਨੂੰ ਵਿੱਚੋਂ ਖਸਕਾ ਸਕਦਾ ਤੇ ਨਾ ਉਸ ਵਹੀ ਉੱਤੇ ਆਪਣੀ ਮਰਜ਼ੀ ਨਾਲ ਕਾਂਡ ਛਾਂਟ ਕਰ ਸਕਦਾ। ਸਤਿਗੁਰੂ ਨੇ ਕਿਹਾ ਕਿ ਪਰਮਾਤਮਾ ਤਾਂ ਹਰ ਇੱਕ ਬੰਦੇ ਤੇ ਆਪਣੀ ਨਜ਼ਰ ਰੱਖਦਾ ਤੇ ਕੱਲੀ ਨਜ਼ਰ ਨਹੀਂ, ਰੱਬ ਦੇ ਚੇਤੇ ਵਿੱਚੋਂ ਨਾ ਕਦੀ ਚੰਗੇ ਭੁੱਲੇ ਨੇ ਤੇ ਨਾ ਕਦੀ ਮੰਦੇ ਭੁੱਲੇ, ਚਿੱਤੇ ਅੰਦਰ ਸਭ ਕੋ, ਸਾਰੇ ਉਹਦੇ ਚੇਤੇ ਵਿੱਚ ਨੇ। ਇਹ ਮਤ ਸਮਝੀਏ ਕਿ ਸ਼ਾਇਦ ਆਪਾਂ ਚੇਤੇ ਵਿੱਚ ਨਹੀਂ, ਸੱਚ ਇਹ ਵੇ ਚੇਤੇ ਵਿੱਚ ਹੋਣ ਦੇ ਬਾਵਜੂਦ ਪਰਦੇ ਪਾਈ ਜਾਂਦਾ ਪਰ ਉਹਦੇ ਚੇਤੇ ਤੋਂ ਕੋਈ ਵਿਸਰਿਆ ਨਹੀਂ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਖੇਡ ਚਲਾਹਿੰਦਾ, ਉਹਦੇ ਲੇਖੇ ਨੂੰ ਕੋਈ ਬਦਲ ਨਹੀਂ ਸਕਦਾ। ਮੈਂ ਇੱਥੇ ਸ਼ਬਦ ਕਹਿ ਦਿਆਂ ਕਿ ਬਈਆਂ ਹੈ ਉਹਦੇ ਕੋਲ, ਨਾਨਕ ਆਖੇ ਰੇ ਮਣਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਖੀ। ਰੋਜ਼ ਪੜ੍ਹਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਉਹਦੇ ਤੋਂ ਪਹਿਲਾਂ ਤੁਕ ਪੜ੍ਹੋ। ਮਹਾਰਾਜ ਕਹਿੰਦੇ ਨੇ ਚੰਗਿਆਈਆਂ ਬੁਰਿਆਈਆਂ ਬਾਚਾ ਧਰਮ ਹਦੂਰ, ਲੇਖੇ ਹੈਨ ਪਰ ਜਿਹੜੇ ਬੰਦਗੀ ਕਰਨ ਵਾਲੇ ਆ ਜਾਣ ਨਾ, ਰੱਬ ਉਹਨਾਂ ਦੀਆਂ ਵਹੀਆਂ ਖੁਦ ਹੱਥਾਂ ਨਾਲ ਪਾੜ ਕੇ ਬਾਹਰ ਸੜ ਦਿੰਦਾ। ਕਹਿੰਦਾ ਨਹੀਂ ਇਹਨਾਂ ਦਾ ਲੇਖਾ ਨਿਬੜ ਗਿਆ। ਜਿਨਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾਂ। ਇੱਥੇ ਤਾਂ ਲੋਕ ਰਿਸ਼ਵਤਾਂ ਦੇ ਕੇ ਫਾਈਲਾਂ ਪੜਵਾਉਂਦੇ ਨੇ, ਜਦੋਂ ਕੋਈ ਰੱਬ ਦੀ ਬੰਦਗੀ ਕਰਨ ਲੱਗੇ ਉਹ ਕਰੋੜਾਂ ਜਨਮਾਂ ਦੀਆਂ ਫਾਈਲਾਂ ਸਾੜ ਦਿੰਦਾ ਹੁੰਦਾ। ਮਹਾਰਾਜ ਕਹਿੰਦੇ ਨੇ ਉਹਨਾਂ ਦਾ ਲੇਖਾ ਨਿਬੜਿਆ, ਉਹਨਾਂ ਦਾ ਲੇਖਾ ਹੈ ਹੀ ਨਹੀਂ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਪਰਿਪੂਰਨ ਪਰਮਾਤਮਾ ਨੂੰ ਗਾਇਆ ਹੈ।
ਆਹੋ ਨਾਨਕ ਤਿਸ ਕੋਲ ਕਮਾਈ ਜਿਨ ਪ੍ਰਭ ਸ੍ਰਵਣੀ ਸੁਣਿਆ।
ਮਹਾਰਾਜ ਕਹਿੰਦੇ ਨੇ ਮੈਂ ਉਸ ਤੋਂ ਵਾਰ ਨੇ ਬੁਲਹਾਰ ਨੇ ਕੋਲ ਕਮਾਵਾਂ ਜਿਹੜਾ ਆਪਣੇ ਕੰਨਾਂ ਨਾਲ ਵਾਹਿਗੁਰੂ ਜੀ ਦੇ ਪਵਿੱਤਰ ਸ਼ਬਦ ਨੂੰ ਸੁਣਦਾ ਹੈ।
ਲੋਕ ਲੋਇਣ ਲੋਈ ਡਿੱਠ ਬਿਆਸ, ਨਾ ਬੁੱਝੈ ਮੂਕਣੀ
ਲੋਇਨ ਲੋਈ ਡਿੱਠ ਪਿਆਸ ਨਾ ਬੁੱਝੈ ਮੂਕਣੀ ਲੋਇਨ ਲੋਈ ਡਿੱਠ ਲੋਈ ਦਾ ਅਰਥ ਹੈ ਲੋਕ ਸੰਸਾਰ ਇਹਨਾਂ ਅੱਖਾਂ ਨਾਲ ਸੰਸਾਰ ਨੂੰ ਬੜਾ ਦੇਖਿਆ ਪਿਆਸ ਨਾ ਬੁੱਝੈ ਮੂੰਹ ਘਣੀ ਦਾ ਅਰਥ ਹੈ ਬਹੁਤ ਜ਼ਿਆਦਾ ਕਹਿੰਦੇ ਨੇ ਇਹ ਵੇਖ ਵੇਖ ਕੇ ਪਿਆਸ ਬੁੱਝੀ ਨਹੀਂ ਜਿੰਨਾ ਕੁਝ ਅੱਖਾਂ ਨਾਲ ਦੇਖਿਆ ਸੱਚ ਇਵੇਂ ਹੋਰ ਦੇਖਣ ਦੀ ਬੰਦੇ ਅੰਦਰ ਆਕਾਂਖਸ਼ਾ ਪੈਦਾ ਹੁੰਦੀ ਇਸੇ ਨੂੰ ਸਾਹਿਬ ਨੇ ਕਿਹਾ ਕਹਿਣ ਲੱਗੇ ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਗ ਭਾਈ ਸਾਹਿਬ ਨੇ ਕਿਹਾ ਕਿ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਮਹਾਰਾਜ ਕਹਿੰਦੇ ਲੋਇਨ ਲੋਈ ਡਿੱਠ ਮੈਂ ਸਾਰੇ ਸੰਸਾਰ ਨੂੰ ਦੇਖਿਆ ਸਾਨੂੰ ਸਮਝਾਉਣ ਲਈ ਪਿਆਸ ਨਾ ਬੁੱਝੈ ਮੂੰਹ ਘਣੀ ਅੱਖਾਂ ਵੇਖ ਵੇਖ ਕੇ ਕਿਹੜੀਆਂ ਰੱਜੀਆਂ ਇਹਨਾਂ ਵਿੱਚ ਵੇਖਣ ਦੀ ਪਿਆਸ ਹੋਰ ਪੈਦਾ ਹੁੰਦੀ ਹੈ
ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਦਸੰਦੋ ਮਾਪਿਰੇ
ਨਾਨਕ ਸੇ ਅੱਖੜੀਆਂ ਬਿਆਨ ਉਹ ਪਿਆਰਿਓ ਉਹ ਤਾਂ ਅੱਖਾਂ ਹੀ ਹੋਰ ਨੇ ਜਿੰਨੀ ਦਿਸੰਦੋ ਮਾਪਿਰੀ ਜਿਨ੍ਹਾਂ ਨੇ ਮੇਰੇ ਪਿਆਰੇ ਨੂੰ ਦੇਖਿਆ ਆ ਅੱਖਾਂ ਬੰਦ ਹੋ ਜਾਣਾ ਸੱਚ ਇਵੇਂ ਕਿ ਪਿਆਰੇ ਵਾਸਤੇ ਤਾਂ ਅੰਦਰ ਦੇ ਨੇਤਰ ਖੁੱਲਦੇ ਨੇ ਮੈਂ ਸ਼ਬਦ ਕਹਾਂ ਬੜੇ ਐਸੇ ਗੁਰਸਿੱਖ ਨੇ ਬੜੇ ਐਸੇ ਜੀਵ ਨੇ ਜਿਨ੍ਹਾਂ ਕੋਲ ਆ ਚਿਹਰੇ ਦੇ ਦੋ ਦੀਦੇ ਨਹੀਂ ਕਈਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਨਹੀਂ ਦੇਖਿਆ ਸਮਝੋ ਇਸ ਥੋੜੇ ਜਿਹੇ ਨੁਕਤੇ ਨੂੰ ਉਹ ਜਨਮ ਤੋਂ ਹੀ ਅੱਖਾਂ ਦੀ ਜੋਤ ਤੋਂ ਵਿਰਵੇ ਨੇ ਤੇ ਕੀ ਉਹ ਸਤਿਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਮੈਂ ਅਕਸਰ ਬੇਨਤੀ ਕਰਨਾ ਕਿ ਉਹਨੇ ਸ਼ਬਦ ਅੱਖਾਂ ਵਾਲਿਆਂ ਨੂੰ ਚੇਤੇ ਨਹੀਂ ਜਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਅੱਖਾਂ ਦੇ ਜੋਤ ਤੋਂ ਵਿਰਵੇ ਗੁਰਸਿੱਖਾਂ ਨੂੰ ਚੇਤੇ ਮੈਂ ਕਹਿੰਦਾ ਆ ਵੇਖਣ ਵਾਲਿਆਂ ਨਾਲੋਂ ਤਾਂ ਉਹ ਬੰਦ ਹੀ ਅੱਖਾਂ ਚੰਗੀਆਂ ਹੋਏ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਹੀ ਚੇਤੇ ਕੀਤਾ ਬਾਬਾ ਜੀ ਨੇ ਕਿਤੇ ਬਾਣੀ ਚ ਨਹੀਂ ਕਿਹਾ ਕਿ ਜਿਸ ਦੀਆਂ ਅੱਖਾਂ ਨਹੀਂ ਉਹ ਅੰਨਾ ਹੈ ਮਹਾਰਾਜ ਜੀ ਨੇ ਕਿਹਾ ਉਹ ਅੰਨਾ ਜਿਹਦੀਆਂ ਅੱਖਾਂ ਨੇ ਤੇ ਠੋਕਰਾਂ ਖਾਈ ਜਾਂਦਾ ਹੈ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਖੇ ਜਿਨ੍ਹਾਂ ਦੇ ਮੁਖ ਤੇ ਨੇਤਰ ਨਹੀਂ ਮਤ ਅੰਧੇ ਕਹੋ ਅੰਧੇ ਸੇਈ ਨਾਨਕਾ ਜੇ ਖਸਮੋ ਤਾਂ ਖਸਮੋ ਕੁੱਥੇ ਜਾਹੇ ਜਿਹੜੇ ਰੱਬ ਵੱਲੋਂ ਧੱਕੇ ਖਾਂਦੇ ਪਏ ਨੇ ਉੱਥੋਂ ਵਿਛੁਨੇ ਨੇ ਅਸਲ ਵਿੱਚ ਉਹ ਅੰਨੇ ਨੇ ਮਹਾਰਾਜ ਕਹਿੰਦੇ ਨੇ ਬਹੁਤ ਕੁਝ ਅੱਖਾਂ ਨਾਲ ਦੇਖਿਆ ਕਿਹੜੀ ਪਿਆਸ ਬੁੱਝ ਗਈ ਆ ਤੁਸੀਂ ਦੇਖੋ ਆ ਸਵੇਰ ਤੋਂ ਸ਼ਾਮ ਤੱਕ ਚਲੋ ਆਪਾਂ ਵੀ ਟੀਵੀ ਤੇ ਬੋਲ ਰਹੇ ਹਾਂ ਵੇਖਦੇ ਤਾਂ ਆਪਾਂ ਇਹ ਵੀ ਕੁਛ ਆ ਨਾ ਬਾਣੀ ਵੇਖੀ ਜਾਂਦੀ ਏ ਘਰ ਬੈਠਿਆਂ ਗੁਰੂ ਰਾਮਦਾਸ ਦੀਆਂ ਰੋਜ਼ ਝਲਕਾਂ ਪੈਂਦੀਆਂ ਨੇ ਹਾਂ ਇਹ ਦੇਖ ਕੇ ਸੰਤੁਸ਼ਟੀ ਹੋਵੇਗੀ ਆ ਅੱਖਾਂ ਨੇ ਕਿੰਨੇ ਤਮਾਸ਼ੇ ਦੇਖੇ ਤੁਸੀਂ ਤਜਰਬਾ ਕਰਕੇ ਦੇਖੋ ਇਹਨਾਂ ਬੰਦਾ ਪਹਿਲਾਂ ਤਾਂ ਲੋਕ ਕਹਿੰਦੇ ਸਨ ਫਿਲਮਾਂ ਬਣਾਉਂਦੇ ਸਨ ਸਾਲਾਂ ਬੱਧੀ ਲੱਗਦਾ ਸੀ ਹੁਣ ਮਹੀਨਿਆਂ ਵਿੱਚ ਹੀ ਕੰਮ ਨਿਬੇੜੀ ਜਾਂਦੇ ਨੇ ਮਹੀਨਿਆਂ ਵਾਲਾ ਬੰਦਾ ਉਸ ਫਿਲਮ ਨੂੰ ਘੰਟਿਆਂ ਵੀ ਦੇਖ ਕੇ ਕਹਿੰਦਾ ਹੁਣ ਅਗਲੀ ਕਿਹੜੀ ਫਿਲਮ ਆ ਰਹੀ ਹੈ ਰੱਜ ਨਹੀਂ ਰਹੀਆਂ ਅੱਖਾਂ ਬੜੇ ਤਮਾਸ਼ੇ ਦੇਖਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਦੇਖੋ ਨਾ ਸੰਸਾਰ ਨੂੰ ਧਨੀ ਰਾਮ ਚਾਤਰਿਕ ਨੇ ਇੱਕ ਅੱਖੀਆਂ ਤੇ ਨਜ਼ਮ ਲਿਖੀ ਸੀ ਉਹ ਲਿਖਦੇ ਨੇ ਕਿ ਅੱਖੀਓ ਤੱਕਣਾ ਕੰਮ ਤੁਹਾਡਾ ਕੌਣ ਕਹੇ ਤੁਸੀਂ ਤੱਕੋ ਨਾ ਅੱਖੀਓ ਤੱਕਣਾ ਕੰਮ ਤੁਹਾਡਾ ਕੌਣ ਕਹੇ ਤੁਸੀਂ ਤੱਕੋ ਨਾ ਜਗਤ ਦਮਾਸ਼ਾ ਜਮ ਜਮ ਤੱਕੋ ਤੱਕਦੀਆਂ ਤੱਕਦੀਆਂ ਥੱਕੋ ਨਾ ਪਰ ਇੱਕ ਗੱਲ ਚੇਤੇ ਰੱਖਣਾ ਉਹ ਜੋ ਸ਼ਬਦ ਉਹਨਾਂ ਕਹੇ ਨੇ ਪਰ ਇਸ ਤੱਕ ਵਿੱਚ ਚੇਤੇ ਰੱਖਣਾ ਮੈਲੀਆਂ ਮੂਲ ਨਾ ਹੋਇਓ ਜੇ ਮੈਨੂੰ ਬੜੀਆਂ ਚੰਗੀਆਂ ਸਤਰਾਂ ਲੱਗੀਆਂ ਅੱਖੀਓ ਤੱਕਣਾ ਕੰਮ ਤੁਹਾਡਾ ਕੌਣ ਕਹੇ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਤੱਕਦੀਆਂ ਤੱਕਦੀਆਂ ਥੱਕੋ ਨਾ ਬਸ ਪਰ ਇਸ ਤੱਕ ਵਿੱਚ ਚੇਤੇ ਰੱਖਿਓ ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦੇ ਦਾਤੇ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ ਨਾ ਜੋ ਰੱਬ ਨੇ ਅੰਮ੍ਰਿਤ ਬਣਾਇਆ ਹਰਕਾ ਬਾਗਰਾ ਬਲਿਹਾਰੀ ਕੁਦਰਤ ਵਸਿਆ ਮਹਾਰਾਜ ਕਹਿੰਦੇ ਨੇ ਕਿਤੇ ਇਹਨੂੰ ਜ਼ਹਿਰ ਬਣਾ ਕੇ ਨਾ ਪੀਣ ਲੱਗ ਪਿਓ ਬਾਬਾ ਜੀ ਨੇ ਬਾਣੀ ਵਿੱਚ ਵੀ ਸ਼ਬਦ ਵਰਤੇ ਮਹਾਰਾਜ ਕਹਿੰਦੇ ਨੇ ਅੱਖਾਂ ਨੇ ਬਹੁਤ ਦੇਖਿਆ ਪਰ ਇਹਨਾਂ ਦੀ ਪਿਆਸ ਨਹੀਂ ਬੁੱਝੀ ਉਹ ਅੱਖਾਂ ਧਨ ਨੇ ਉਹ ਹੋਰ ਨੇ ਜਿਨ੍ਹਾਂ ਨੇ ਪਿਆਰੇ ਮਹਿਬੂਬ ਨੂੰ ਦੇਖਿਆ ਹੈ
ਸੰਤ ਜਿਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਣੇ ਰਾਮ।
ਜਿਨ੍ਹਾਂ ਗੁਰਮੁਖਾਂ ਨੇ ਪ੍ਰਭੂ ਨੂੰ ਦੇਖ ਲਿਆ, ਜਿਹਦੀਆਂ ਅੱਖਾਂ ਗੁਰੂ ਨੂੰ ਦੇਖ ਕੇ ਆਈਆਂ, ਕਹਿੰਦੇ ਨੇ ਮੈਂ ਉਹਦੇ ਤੋਂ ਕੁਰਬਾਨ ਜਾਣਾ। ਮੈਨੂੰ ਸ਼ੇਰੇ ਪੰਜਾਬ ਦੀ ਘਟਨਾ ਯਾਦ ਆਈ। ਉਹਨੇ ਇੱਕ ਵਾਰੀ ਕਿਹਾ ਸੀ, ਪੜ੍ਹਿਆ ਸੀ ਮੈਂ ਬਹੁਤ ਸਮਾਂ ਪਹਿਲਾਂ ਇਹ ਗੱਲ ਨੂੰ, ਕਿ ਕੋਈ ਐਸਾ ਹੋਵੇ ਜਿਹਨੇ ਆਪਣੀਆਂ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ ਆਪਣੇ ਦੀਦਿਆਂ ਨਾਲ। ਕਹਿੰਦੇ ਨੇ ਇੱਕ ਬਜ਼ੁਰਗ ਮਿਲੇ, ਬਹੁਤ ਜ਼ਿਆਦਾ ਆਰਬਲਾ, ਤੇ ਉਹਨਾਂ ਨੇ ਸਵੀਕਾਰਿਆ ਵੀ ਕਿ ਮੈਂ ਬਾਲ ਵਰੇਸ਼ ਵਿੱਚ ਸਾਂ ਜਦੋਂ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀਆਂ ਅੱਖਾਂ ਨਾਲ ਤੱਕਿਆ ਹੈ। ਸ਼ੇਰੇ ਪੰਜਾਬ ਨੇ ਆਪਣੀ ਦਾੜੀ ਲਈ, ਉਹਦੇ ਚਰਨ ਝਾੜਨ ਲੱਗ ਪਿਆ ਤੇ ਅੱਖਾਂ ਦੇ ਪਾਣੀ ਨਾਲ ਉਹਦੇ ਪੈਰ ਧੋ ਦਿੱਤੇ। ਕਹਿਣ ਲੱਗੇ ਤੇਰੇ ਪੈਰਾਂ ਨੂੰ, ਤੇਰੇ ਜਿਸਮ ਨੂੰ ਚੁੰਮ ਲਵਾਂ ਜਿਨ੍ਹਾਂ ਅੱਖਾਂ ਨੇ ਮੇਰੇ ਕਲਗੀਧਰ ਸਵਾਮੀ ਦੇ ਦੀਦਾਰ ਕੀਤੇ ਨੇ। ਪਿਆਰਿਓ, ਉਹ ਨੇਤਰ ਧੰਨ ਨੇ। ਮਹਾਰਾਜ ਕਹਿੰਦੇ ਨੇ ਉਹਨਾਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਪਰਿਪੂਰਨ ਪਰਮਾਤਮਾ ਨੂੰ ਦੇਖਿਆ ਹੈ।
ਸੱਚੀ ਦਰਗਾਹ ਭਾਣੇ ਰਾਮ,
ਜਿਨ੍ਹਾਂ ਨੇ ਦੇਖਿਆ ਉਹ ਸੱਚੀ ਦਰਗਾਹ ਦੇ ਵਿੱਚ ਭਾਣੇ ਦਾ ਅਰਥ ਭਾਗ ਹੈ, ਉਹ ਕਬੂਲ ਹੋ ਗਏ, ਉਹ ਪ੍ਰਵਾਨ ਹੋ ਗਏ। ਉਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਹਿ, ਉਹ ਪਰਮਾਤਮਾ ਦੇ ਘਰ ਵਿੱਚ ਕਬੂਲ ਖਾਨ।
ਗੁਰ ਮਾਨੇ ਸੇ ਪ੍ਰਧਾਨੇ ਹਰ ਸੇ ਤੇ ਰੰਗ ਰਾਤੇ।
ਜਿਹੜੇ ਠਾਕੁਰ ਦੇ ਨਾਮ ਨੂੰ ਮੰਨ ਗਏ, ਉਹ ਉਹਨੂੰ ਭਾ ਗਏ ਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਰੰਗ ਵਿੱਚ ਉਹ ਰਤੇ ਹੋਏ ਹਨ।
ਹਰ ਰਸੈ ਅਗਾਏ ਸਹਿਜ ਸਮਾਏ ਘਟ ਘਟ ਰਮਈਆ ਜਾਤੇ।
ਉਹ ਪਰਮਾਤਮਾ ਦੇ ਰਸ ਵਿੱਚ ਰੱਜ ਗਏ ਤੇ ਨਾਮ ਰਸ ਤੋਂ ਉੱਚਾ ਤਾਂ ਕੋਈ ਰਸ ਹੀ ਨਹੀਂ, ਤੇ ਜਿਹਨੂੰ ਰਸ ਆਉਣ ਲੱਗ ਪਵੇ ਉਹਨੇ ਬੋਲਣਾ ਵੀ ਕੀ ਹੈ। ਸ਼ਬਦ ਮੈਂ ਫਿਰ ਦੁਹਰਾ ਦਿਆਂ, ਇਹ ਬੋਲ ਵੀ ਉਨੀ ਦੇਰ ਤੱਕ ਨੇ ਜਿੰਨੀ ਦੇਰ ਤੱਕ ਮੂੰਹ ਖਾਲੀ ਹੈ। ਮੂੰਹ ਚ ਰੋਟੀ ਦੀ ਬੁਰਕੀ ਪਾਓ, ਕਦੀ ਕੋਈ ਬੋਲਦਾ ਦੇਖੇ? ਪਾਣੀ ਦਾ ਘੁੱਟ ਮੂੰਹ ਚ ਭਰ ਕੇ ਕਦੀ ਕੋਈ ਬੋਲਦਾ ਦੇਖੇ? ਕੋਈ ਅੰਬ ਨੂੰ ਚੂਸਦਿਆਂ ਬੋਲਦਾ ਦੇਖੇ? ਖਾਲੀ ਮੂੰਹ ਹੀ ਬੋਲ ਬੋਲਦੇ ਨੇ, ਤੇ ਜਦੋਂ ਕਿਸੇ ਰਸ ਵਿੱਚ ਮਗਨ ਹੋ ਜਾਏ ਰਸਨਾ ਤੇ ਮੂੰਹ, ਉਹਦੇ ਅੰਦਰੋਂ ਬੋਲ ਵੀ ਕੋਈ ਨਹੀਂ ਨਿਕਲਦੇ। ਮਹਾਰਾਜ ਕਹਿੰਦੇ ਨੇ ਜਿਹੜੇ ਪ੍ਰਭੂ ਦੇ ਰੰਗ ਵਿੱਚ ਰਤੇ ਨੇ, ਉਹ ਹਰੀ ਰਸ ਦੇ ਵਿੱਚ ਸਮਾਏ ਨੇ, ਉਹ ਤ੍ਰਿਪਤ ਹੋ ਗਏ ਹਨ।
ਹੇ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ।
ਉਹ ਸੱਜਣ, ਉਹ ਸੰਤ ਅੰਦਰੋਂ ਤ੍ਰਿਪਤ ਨੇ, ਸੁਖੀ ਨੇ, ਉਹਨਾਂ ਦੀ ਜ਼ਿੰਦਗੀ ਚ ਦੁੱਖ ਨਹੀਂ, ਜਿਹੜੇ ਮੇਰੇ ਪ੍ਰਭੂ ਪਰਮਾਤਮਾ ਨੂੰ ਭਾ ਗਏ ਹਨ।
ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਤ ਕੁਰਬਾਣੇ।
ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਮੇਰੇ ਪਰਮਾਤਮਾ ਨੂੰ ਡਿਠਾ, ਮੈਂ ਉਹਨਾਂ ਤੋਂ ਸਦੀਵ ਕਾਲ ਕੁਰਬਾਨ ਜਾਂਦਾ ਹਾਂ।
ਅਲੋਕ ਦੇਹ ਅੰਧਾਰੇ ਅੰਧ ਸੁਨੀ ਨਾਮ ਵਿਹੂਣੀਆ।
ਜਿਸ ਦੇਹੀ ਅੰਦਰ ਪਰਮਾਤਮਾ ਦਾ ਨਾਮ ਨਹੀਂ,